4 ਲੱਖ ਤੋਂ ਘੱਟ ਦਾ ਜਿਹੜਾ ਕੋਈ ਤੁਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਤਾਂ ਕੈਲਗਰੀ ਅਗਲਾ ਜਿਹੜਾ ਬੂਮਿੰਗ ਸ਼ਹਿਰ ਹੈ ਉੱਥੇ ਤੁਸੀਂ ਇਨਵੈਸਟ ਕਰੋ। ਆਉਣ ਵਾਲੇ ਕੁਝ ਹੀ ਮਹੀਨੇ ਤੁਸੀਂ ਦੇਖੋਗੇ ਕਿ ਪ੍ਰੋਪਰਟੀ ਤੁਹਾਡੀ ਕਿੱਦਾਂ ਐਪਰੀਸ਼ੀਏਟ ਹੋ ਰਹੀ ਹੈ। ਨੰਬਰ ਮੇਰਾ 416-970-5005 416-970-5005 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। 416-970-5005 ਮੇਰਾ ਨੰਬਰ ਹੈ, ਤੁਸੀਂ ਟੈਕਸਟ ਮੈਸੇਜ ਛੱਡ ਦਿਓ, ਬਾਅਦ ਦੇ ਵਿੱਚ ਮੈਂ ਤੁਹਾਨੂੰ ਕਾਲ ਕਰ ਲਾਂਗਾ, ਜਾਂ ਫਿਰ ਜਸਟੂਰ ਨੂੰ ਇਸ ਸਮੇਂ ਤੁਸੀਂ ਕਾਲ ਕਰ ਸਕਦੇ ਹੋ 647-246-6472-42-8667 ਜਸਟੂਰ ਦਾ ਨੰਬਰ ਹੈ। ਤੇ ਹੁਣ ਆਪਾਂ ਲਵਾਂਗੇ ਸਟੇਸ਼ਨ ਦੀ ਆਈਡੀ ਤੇ ਕਮਰਸ਼ਲ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
CIBC ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਆਪਣੇ ਪਰਿਵਾਰ ਕੋ ਜ਼ਿਆਦਾ ਸੇ ਜ਼ਿਆਦਾ ਖੁਸ਼ੀਆਂ ਦੇ। CIBC ਗਲੋਬਲ ਮਨੀ ਟ੍ਰਾਂਸਫਰ ਕੀ $0 ਟ੍ਰਾਂਸਫਰ ਫੀਸ ਕਾ ਫਾਇਦਾ ਉਠਾਏ ਔਰ ਆਪਣੇ ਪਰਿਵਾਰ ਤੱਕ ਪਹੁੰਚਾਏ ਔਰ ਵੀ ਜ਼ਿਆਦਾ ਪੈਸੇ। ਆਜ ਹੀ CIBC.com/GMT ਇਵੈਂਟ ਪਰ ਜਾਏ ਔਰ ਪ੍ਰੋਮੋ ਕੋਡ GMT ਇਵੈਂਟ ਕੇ ਸਾਥ ਆਪਣੇ ਪਹਿਲੇ ਟ੍ਰਾਂਸਫਰ ਪਰ $300 ਤੱਕ ਵਾਪਿਸ ਪਾਏ। ਸ਼ਰਤੇ ਔਰ CIBC ਫੋਰਨ ਐਕਸਚੇਂਜ ਰੇਟਸ ਲਾਗੂ।
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਹੂੰ ਜੱਚਦਾ, ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਦੀ ਮੈਨੇਜਮੈਂਟ ਵੱਲੋਂ ਤੈ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਆਪਣੇ ਕਸਟਮਰਸ ਦਾ, ਜਿਨ੍ਹਾਂ ਨੇ ਬਾਕਸਿੰਗ ਡੇ ਸੇਲ ਤੇ ਫਰਨੀਚਰ ਖਰੀਦ ਕੇ ਵਧੀਆ ਡੀਲਸ ਦਾ ਫਾਇਦਾ ਉਠਾਇਆ। ਜੇ ਕਿਸੇ ਕਾਰਨ ਤੁਸੀਂ ਇਸ ਸੇਲ ਨੂੰ ਮਿਸ ਕਰ ਦਿੱਤਾ ਹੈ ਤਾਂ ਹੁਣ ਪੂਰਾ ਹਫਤਾ ਉਹੀ ਡੀਲਸ ਦੇਣ ਦਾ ਵਾਅਦਾ ਕਰ ਰਹੇ ਨੇ ਸੋਡੀ ਫਰਨੀਚਰ। 3 ਸਾਲ ਲਈ 2 ਵਿਆਜ, 142 ਕੈਨੇਡੀ ਰੋਡ ਸਾਊਥ, ਕਾਲ 9058747171।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
The views expressed are...
मांगे मीठा कोई कहे नमकीन, एक बात तो पक्की है
ये सब है इसके शौकी, ये है राजधानी राजधानी राजधानी।
राजधानी स्वीट्स एंड रेस्टोरेंट विशेस यू ऑल अ वेरी हैप्पी न्यू ईयर, हैप्पी हॉलीडेज फ्रॉम राजधानी स्वीट्स एंड रेस्टोरेंट।
ये है राजधानी राजधानी राजधानी।
मल्टीपल लोकेशंस इन GTA, फॉर मोर इन्फॉर्मेशन विजिट rajdhanisweets.ca।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन,
CWC इमिग्रेशन।
9056704444।
670-44-44 CWC इमिग्रेशन आपको आपके अपनों से मिलाए।
बस इनी जी गल, फिर की होया जी गड्डियां च गड्डियां वज्जियां तां। रेक्सटेल बॉडी शॉप है तां हैगा, फिर हर तरह दे बॉडी वर्क लई ते नाले तां हर तरह दी इंश्योरेंस नाल डायरेक्ट डील करदे आ। घबराउणा तां बिल्कुल ही नहीं, कम होवे बॉडी वर्क दा जां लैणी होवे रेंटल कार जां फिर खरीदनी जां वेचनी है यूज्ड कार, तां कॉल करो मनमिंदर चीमा जां रिक चीमा नूं 416-749-9596 ते, जां फिर तुसीं जा सकदे हो 30 रसीन रोड इटोबिको, जो कि रेक्सटेल दे विच मौजूद है। होर तां होर इह तां टू दीआं सेवावां वी दिंदे ने रेक्सटेल ਬੋਡੀ ਸ਼ਾਪ, ਭੁੱਲਣਾ ਤਾਂ ਬਿਲਕੁਲ ਹੀ ਨਹੀਂ। 416-749-9596 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-749-9596।
ਕੀ ਤੁਸੀਂ ਕਿਸੇ ਡਿਲੀਵਰੀ ਐਪ ਜਿਵੇਂ ਕਿ ਉਬਰ, ਐਮਾਜ਼ਾਨ ਫਲੈਕ, ਡੋਰਡੈਸ਼ ਜਾਂ ਹੋਰਾਂ ਲਈ ਕੰਮ ਕਰਦੇ ਹੋ? ਆਖਰੀ ਵਾਰ ਕਦੋਂ ਇਹਨਾਂ ਐਪਾਂ ਨੇ ਤੁਹਾਡੇ ਨਾਲ ਇੱਕ ਵਿਅਕਤੀ ਵਾਂਗ ਵਿਵਹਾਰ ਕੀਤਾ ਸੀ? ਆਖਰੀ ਵਾਰ ਤੁਹਾਨੂੰ ਕਦੋਂ ਵਾਧਾ ਮਿਲਿਆ? ਕੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਘੱਟ ਪੈਸੇ ਕਮਾ ਰਹੇ ਹੋ? ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗ ਜਾਂਦੀ ਹੈ ਤਾਂ ਕੀ ਇਹ ਐਪਸ ਤੁਹਾਡੀ ਮਦਦਗਾਰ ਹਨ? ਉਹ ਤੁਹਾਨੂੰ ਇੱਕ ਜ਼ਰੂਰੀ ਵਰਕਰ ਕਹਿੰਦੇ ਹਨ, ਪਰ ਕੀ ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਤੁਸੀਂ ਉਹਨਾਂ ਲਈ ਜ਼ਰੂਰੀ ਹੋ? ਤੁਹਾਨੂੰ ਇਹ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ। ਗਿਗ ਵਰਕਰਸ united.ca ਵਿਖੇ ਸੈਂਕੜੇ ਵਰਕਰਸ ਦੇ ਨਾਲ ਜੁੜੋ ਅਤੇ ਅਸੀਂ ਇਸ ਨੂੰ ਇਕੱਠੇ ਬਦਲਣ ਲਈ ਸੰਘਰਸ਼ ਕਰਾਂਗੇ। ਗਿਗ ਵਰਕਰਸ united.ca, ਕਿਉਂਕਿ ਤੁਸੀਂ ਸਤਿਕਾਰ ਦੇ ਹੱਕਦਾਰ ਹੋ।
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਰ ਦੇਣਾ, ਖਬਰ ਪ੍ਰੋਗਰਾਮ ਸੁਬਾ 8:30 ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ ਔਰ ਇਸ ਸਮੇਂ ਸਾਡਾ ਜਿਹੜਾ ਪੰਜਾਬ ਦਾ ਸੈਗਮੈਂਟ ਉਹ ਚੱਲ ਰਿਹਾ। ਰਵੀ ਜੀ ਮੇਰੇ ਨਾਲ ਪਟਿਆਲੇ ਤੋਂ ਜੁੜੇ ਹੋਏ ਨੇ ਔਰ ਪੰਜਾਬ ਦੀਆਂ ਖਬਰਾਂ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਮੈਂ ਗੱਲ ਕੀਤੀ ਸੀ ਕਿ ਕੈਲਗਰੀ ਦੇ ਟਾਊਨ ਹਾਊਸਿਸ ਨੇ ਕੁਛ ਔਰ ਇਹ ਟਾਊਨ ਹਾਊਸ ਬੜੀ ਤੇਜ਼ੀ ਦੇ ਨਾਲ ਇਸ ਸਮੇਂ ਬੁੱਕ ਹੋ ਰਹੇ ਨੇ। 2 ਤਰੀਕ ਨੂੰ ਸਾਡਾ ਓਪਨ ਹਾਊਸ ਹੈ ਕੋਟਚਾਟ ਮੈਰੀਅਟ ਹੋਟਲ ਦੇ ਵਿੱਚ, ਬਾਏ ਅਪੁਆਇੰਟਮੈਂਟ ਤੁਸੀਂ ਆਉਣਾ ਹੈ, ਓਪਨ ਹਾਊਸ ਤੇ ਵੀ ਅਪੁਆਇੰਟਮੈਂਟ ਦੇ ਉੱਤੇ ਤੁਸੀਂ ਕਾਲ ਕਰਕੇ ਆਉਣਾ ਹੈ। ਸੋ ਉਸ ਹਿਸਾਬ ਦੇ ਨਾਲ ਔਰ ਹੋਟਲ ਦਾ ਇਸ ਲਈ ਰੱਖਿਆ ਕਿਉਂਕਿ ਕਾਫੀ ਖੁੱਲਾ ਥਾਂ ਆ ਸਾਡੇ ਕੋਲ ਉੱਥੇ ਜਿੱਥੇ ਅਸੀਂ ਸੋਸ਼ਲ ਡਿਸਟੈਂਸ ਰੱਖ ਕੇ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹਾਂ, ਤੁਹਾਨੂੰ ਇਸ ਪ੍ਰੋਜੈਕਟ ਦੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਸਕਦੇ ਹਾਂ। ਜਿਹੜੇ 2023 ਵਾਲੇ ਘਰ ਨੇ ਇਹਨਾਂ ਦੀ ਡਿਪੋਜ਼ਿਟ ਸਟਰਕਚਰ ਪੁੱਛੀ ਹੈ ਤਾਂ 10% ਤੁਸੀਂ ਐਗਰੀਮੈਂਟ ਦੇ ਨਾਲ ਦੇਣਾ ਤੇ 10% ਤੁਸੀਂ 3 ਮਹੀਨਿਆਂ ਬਾਅਦ ਦੇਣਾ ਤੇ ਬਾਕੀ ਜੋ ਤੁਹਾਡਾ ਕਲੋਜ਼ਿੰਗ ਦੇ ਉੱਤੇ ਹੋਵੇਗਾ। ਸੋ ਟੋਟਲ $40,000 ਤੁਹਾਡਾ ਇਸ ਦਾ ਡਿਪੋਜ਼ਿਟ ਸਟਰਕਚਰ ਹੈ ਤੇ ਬਾਕੀ ਕਲੋਜ਼ਿੰਗ ਦੇ ਉੱਤੇ ਤੁਸੀਂ ਆਪਣਾ ਕਲੋਜ਼ ਕਰਵਾਉਣਾ ਹੈ ਘਰ। ਸੋ 2023 ਦੇ ਵਿੱਚ ਇਹ ਟਾਊਨ ਹਾਊਸ ਕਲੋਜ਼ ਹੋਣੇ ਨੇ ਤੇ ਇਹਦੀਆਂ ਥੋੜੀਆਂ ਯੂਨਿਟ ਨੇ ਤੇ ਕੁਝ ਯੂਨਿਟ ਮੇਰੇ ਕੋਲ 2022 ਨਵੰਬਰ ਦੀਆਂ ਨੇ ਤੇ ਕੁਝ 2022 ਤੋਂ ਅਰਲੀ ਦੀਆਂ ਨੇ, ਜੁਲਾਈ ਅਗਸਤ ਦੀਆਂ ਵੀ ਨੇ। ਸੋ ਇਹਨਾਂ ਸਾਰੀਆਂ ਟਾਊਨ ਹਾਊਸਿਸ ਨੂੰ ਬੁੱਕ ਕਰਾਉਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5000-4169705005 ਤੇ ਤੁਸੀਂ ਆਪਣਾ ਟੈਕਸਟ ਮੈਸੇਜ ਕਰ ਸਕਦੇ ਹੋ। ਇਸਦੀ ਹੋਰ ਇਨਫੋਰਮੇਸ਼ਨ ਦੇ ਲਈ ਸਾਡੇ ਓਪਨ ਹਾਊਸ ਦੇ ਉੱਤੇ ਆ ਸਕਦੇ ਹੋ ਜਾਂ ਫਿਰ ਮੇਰੇ ਆਫਿਸ ਦੇ ਵਿੱਚ ਸ਼ਾਮ ਦੇ 7 ਵਜੇ ਤੱਕ ਮੈਂ ਆਪਣੇ ਆਫਿਸ ਦੇ ਵਿੱਚ ਹੁੰਦਾ, ਮੈਂ ਤੇ ਯਸਤੂਰ, ਔਰ ਤੁਸੀਂ ਉੱਥੇ ਆ ਕੇ ਵੀ ਸਾਡੇ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ ਔਰ ਆਪਣੀ ਯੂਨਿਟ ਪਿੱਕ ਕਰ ਸਕਦੇ ਹੋ ਕਿ ਇਸ ਬਲਾਕ ਦੇ ਵਿੱਚ ਆਹ ਯੂਨਿਟ ਹੈ ਮੈਂ ਇਹ ਚਾਹੁੰਦਾ ਹਾਂ। ਸੋ ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5000-4169705005। ਆਓ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਕੀਰਤੀ ਕਿਸਾਨ ਯੂਨੀਅਨ ਦੀ ਗੱਲ ਕੀਤੀ ਸੀ, ਉਹਨਾਂ ਨੇ ਸਪਸ਼ਟ ਕੀਤਾ ਕਿ ਸਾਡਾ ਇਸ ਵਿਧਾਨ ਸਭਾ ਚੋਣਾਂ ਦੇ ਲਈ ਕੀ ਸਟੈਂਡ ਹੋਵੇਗਾ ਔਰ ਕੀ ਸਾਡੀ ਰਣਨੀਤੀ ਹੋਵੇਗੀ। ਜੀ ਰਵੀ ਜੀ,
ਗਰੇਵਾਲ ਸਾਹਿਬ, ਕਿਰਤੀ ਕਿਸਾਨ ਯੂਨੀਅਨ ਉਹ ਜਥੇਬੰਦੀ ਹੈ ਜਿਹੜੀ ਲਗਾਤਾਰ ਟਿੱਕਰੀ ਬਾਰਡਰ ਤੇ ਆਪਣਾ ਸਾਰਾ ਕਾਡਰ ਲੈ ਕੇ ਕੰਮ ਕਰ ਰਹੀ ਸੀ ਔਰ ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਦਾ ਸਭ ਨੇ ਨਾਮ ਮੇਰਾ ਖਿਆਲ ਹੈ ਕਿ ਸੁਣਿਆ ਹੋਏਗਾ, ਰਮਿੰਦਰ ਸਿੰਘ ਪਟਿਆਲਾ ਔਰ ਢੁੱਡੀ ਕੇ ਸਾਹਿਬ, ਇਹ ਤਿੰਨ ਬੰਦਿਆਂ ਦੀ ਇੱਕ ਟੀਮ ਸੀ ਜਿਹੜੀ ਲਗਾਤਾਰ ਕੰਮ ਕਰ ਰਹੀ ਸੀ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ, ਜਿੱਥੇ ਉਹਨਾਂ ਨੇ, ਕਿਉਂਕਿ ਲਗਾਤਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਜਿਹੜੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਹੈਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਨੇ ਔਰ ਉਹ ਪੰਜਾਬ ਦੇ ਵਿੱਚ ਚੋਣਾਂ ਲੜ ਰਹੀਆਂ। ਉਹਨਾਂ ਨੇ ਆਪਣਾ ਸਟੈਂਡ ਜਿਹੜਾ ਉਹ ਸਪਸ਼ਟ ਕੀਤਾ ਹੈ ਕਿ ਉਹ ਪੰਜਾਬ ਦੇ ਵਿੱਚ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਨਹੀਂ ਐਲਾਨ ਰਹੇ। ਦੂਜਾ ਉਹਨਾਂ ਨੇ ਕਿਹਾ ਕਿ ਸਾਡਾ ਸੰਯੁਕਤ ਸਮਾਜ ਮੋਰਚੇ ਨਾਲ ਵੀ ਕੋਈ ਸਰੋਕਾਰ ਨਹੀਂ ਹੈਗਾ, ਉਲਟਾ ਉਹਨਾਂ ਨੇ ਸੰਯੁਕਤ ਸਮਾਜ ਮੋਰਚੇ ਦੀਆਂ ਜਿਹੜੀਆਂ ਜਥੇਬੰਦੀਆਂ ਜਿਹਨਾਂ ਨੇ ਇਹ ਪਲੇਟਫਾਰਮ ਉਲੀਕਿਆ, ਉਹਨਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਕਿ ਤੁਸੀਂ ਸਿਆਸੀ ਤੌਰ ਤੇ ਲੜਾਈ ਲੜਨਾ ਇਹ ਬੰਦ ਕਰੋ, ਤੁਸੀਂ ਵਾਪਸੀ ਕਰੋ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ। ਜਿਵੇਂ ਅਸੀਂ ਸੰਘਰਸ਼ ਕਰ ਰਹੇ ਸੀ ਉਸੇ ਤਰੀਕੇ ਦੇ ਨਾਲ ਇਹ ਸੰਯੁਕਤ ਕਿਸਾਨ ਮੋਰਚਾ ਔਰ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਪੰਜਾਬ ਦੀਆਂ 32 ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਾਨੂੰ ਸਿਰਫ ਤੇ ਸਿਰਫ ਲੋਕਾਂ ਲਈ ਸੰਘਰਸ਼ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਿਆਸੀ ਸਾਡਾ ਪਲੇਟਫਾਰਮ ਨਹੀਂ ਹੋਣਾ ਚਾਹੀਦਾ। ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਭੱਖ ਦੇ ਮਸਲੇ ਹੈਗੇ ਆ, ਮੁੱਦੇ ਹੈਗੇ ਨੇ, ਚਾਹੇ ਉਹ ਪਾਣੀ ਨੂੰ ਲੈ ਕੇ ਹੋਵੇ, ਬੇਰੁਜ਼ਗਾਰੀ ਦਾ ਹੋਵੇ, ਨਸ਼ੇ ਦਾ ਹੋਵੇ, ਜਾਂ ਫਿਰ ਦੀ ਗੱਲ ਹੋਵੇ, ਤਾਂ ਉਹਨਾਂ ਨੇ ਕਿਹਾ ਨਾਲ ਨਿੱਜੀਕਰਨ ਦੀ ਗੱਲ ਹੋਵੇ, ਕਾਰਪੋਰੇਟਰ ਦੇ ਵੱਲੋਂ ਪੰਜਾਬ ਦੇ ਵਿੱਚ ਕੀਤਾ ਜਾਂਦਾ ਰੁੱਖ ਦੀ ਗੱਲ ਹੋਵੇ, ਕਹਿੰਦੇ ਅਸੀਂ ਪਰਚੇ ਛਪਾਵਾਂਗੇ ਬਹੁਤ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ, ਔਰ ਅਸੀਂ ਕੰਪੇਅਰਿੰਗ ਕਰਾਂਗੇ ਪੂਰੇ ਪੰਜਾਬ ਦੇ ਵਿੱਚ, ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਾਂਗੇ ਕਿ ਤੁਸੀਂ ਕੀ ਸੋਚ ਕੇ ਵੋਟ ਪਾਉਣੀ ਹੈ। ਜੇਕਰ ਤੁਹਾਡੇ ਮਸਲੇ ਹੱਲ ਕਰਨ ਵਾਲਾ ਕੋਈ ਲੀਡਰ ਜਾਂ ਪਾਰਟੀ ਆਈ ਹੈ ਤਾਂ ਵੋਟ ਪਾਓ, ਨਹੀਂ ਤਾਂ ਤੁਸੀਂ ਆਪਣਾ ਉੱਥੇ ਬੂਥ ਤੇ ਪਹੁੰਚੋ ਔਰ ਨੋਟਾਂ ਦਾ ਬਟਨ ਦਬਾ ਦਿਓ। ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣਾ ਇੱਕ ਸੁਨੇਹਾ ਜਿਹੜਾ ਉਹ ਪੰਜਾਬ ਨੂੰ, ਖਾਸ ਕਰਕੇ ਪੰਜਾਬੀਆਂ ਨੂੰ ਦਿੱਤਾ ਜੀ।
ਅੱਛਾ ਰਵੀ, ਇਹ ਤੋਂ 2 ਸਵਾਲ ਆ ਜਿਹੜੇ ਉੱਠਦੇ ਨੇ। ਪਹਿਲਾਂ ਤਾਂ ਇਹ ਕਿ ਕਹਿੰਦੇ ਕਿ ਅਸੀਂ ਜਾਗਰੂਕ ਕਰਾਂਗੇ ਲੋਕਾਂ ਨੂੰ, ਤੇ ਸਿਰਫ ਇੰਨਾ ਹੀ ਕਹਿ ਦੇਣਾ ਕਿ ਤੁਸੀਂ ਸੋਚ ਸਮਝ ਕੇ ਵੋਟ ਪਾਇਓ, ਤੇ ਉਹਨਾਂ ਦੀ ਸੋਚ ਬਣਾਉਣ ਦੇ ਵਿੱਚ, ਉਹਨਾਂ ਦੀ ਰਾਏ ਬਣਾਉਣ ਦੇ ਵਿੱਚ ਕੋਈ ਮਦਦ ਨਾ ਕਰਨੀ। ਲੈ ਦੇ ਕੇ ਤਾਂ 3 ਤਾਂ ਪਾਰਟੀਆਂ ਨੇ, 3-4 ਪਾਰਟੀਆਂ ਹੋ ਜਾਣਗੀਆਂ, ਵੱਧ ਤੋਂ ਵੱਧ 5 ਪਾਰਟੀਆਂ ਹੋ ਗਈਆਂ, ਠੀਕ ਹੈ। ਉਹਦੇ ਚ ਜਿਹੜੇ ਸਿਆਣੇ ਬੁੱਧੀਜੀਵੀ ਲੋਕ ਨੇ ਉਹ ਕਿਸ ਦੇ ਹੱਕ ਚ ਖੜਨੇ ਆ? ਗੱਲ ਤਾਂ ਉੱਥੇ ਹੈ ਕਿ ਐਨਾਲਿਸਿਸ ਆਪਣਾ ਤਰਕ ਦੇ ਨਾਲ ਦੇਣਾ ਕਿ ਦੇਖੋ ਜੀ, ਕਾਂਗਰਸ ਚੰਗੀ ਹੈ, ਅਕਾਲੀ ਚੰਗੇ ਆ, ਤੁਹਾਡੇ ਹਲਕੇ ਦਾ ਅਕਾਲੀ ਦਲ ਦਾ ਮੈਂਬਰ ਚੰਗਾ, ਤੁਹਾਡੇ ਹਲਕੇ ਦਾ ਭਾਜਪਾ ਦਾ ਮੈਂਬਰ ਚੰਗਾ ਹੈ। ਜੇ ਬਸ ਇੰਨਾ ਹੀ ਕਹਿ ਦੇਣਾ, ਦੇਖੋ ਜੀ, ਆਪਦੀ ਸੋਚ ਸਮਝ ਕੇ ਵੋਟ ਪਾਇਓ, ਸੋਚ ਸਮਝ ਕੇ ਵੋਟ ਪਾਇਓ, ਆਈ ਥਿੰਕ ਇਹ ਇਕੱਲਾ ਇੰਨਾ ਕੁ ਇਨਫ ਨਹੀਂ ਹੈ। ਬਾਕੀ ਸਾਡੇ ਸਰੋਤੇ ਨੇ ਜਿਹੜੇ ਉਹ ਵੀ ਕਾਲ ਕਰਕੇ ਦੱਸ ਸਕਦੇ ਨੇ ਕੀ ਕਿਸੇ ਨੂੰ ਇੰਨੇ ਕਹੀ ਜਾਣਾ ਇਹੀ ਗੱਲਾਂ ਕਰੀ ਜਾਣੀਆਂ। ਦੇਖੋ ਜੀ ਆਪਣੀ ਵੋਟ ਦਾ ਸੋਚ ਸਮਝ ਕੇ ਇਸਤੇਮਾਲ ਕਰਿਓ, ਅਸੀਂ ਨੀ ਕਹਿੰਦੇ ਤੁਹਾਨੂੰ ਕਿਹਨੂੰ ਵੋਟ ਪਾਓ, ਪਰ ਸੋਚ ਸਮਝ ਕੇ ਪਾਇਓ। ਲੇਕਿਨ ਉਹ ਸੋਚ ਨੂੰ ਬਣਾਉਣ ਦੇ ਲਈ, ਅਗਰ ਤੁਸੀਂ ਉਹਨਾਂ ਦੀ ਰਾਏ ਬਣਾਉਣ ਦੇ ਲਈ ਕੋਈ ਤਰਕ ਨਹੀਂ ਦੇ ਰਹੇ ਜਾਂ ਕਿਸੇ ਨੂੰ ਰਿਕਮੈਂਡ ਨਹੀਂ ਕਰ ਰਹੇ ਗੇ ਤਾਂ ਇਹ ਗੱਲ ਬਹੁਤ ਹੀ ਅਸਰਦਾਰ ਨਹੀਂ ਹੁੰਦੀ। ਉਹਨਾਂ ਦੀ ਤਾਂ ਵਿਚਾਰਿਆਂ ਦੀ ਸਾਨੂੰ ਪਤਾ ਹੈ ਕਿ ਸੋਚ ਕਿੱਥੇ ਖੜੀ ਹੈ, ਸੋਚ ਉੱਥੇ ਖੜੀ ਹੈ ਜਿਹੜੀ।
ਸਵਾਲ ਬਿਲਕੁਲ ਗਰੇਵਾਲ ਸਾਹਿਬ, ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੂੰ ਬਿਲਕੁਲ ਇਸੇ ਤਰ੍ਹਾਂ ਦੇ ਸਵਾਲ ਹੋਏ ਨੇ ਸਾਰੇ ਕਿ ਤੁਹਾਨੂੰ ਕਿਉਂ ਲੱਗਦਾ ਹੈ ਤੁਸੀਂ ਇਸ ਤਰ੍ਹਾਂ ਦੀ ਕੰਪੇਨਿੰਗ ਕਰੋਗੇ, ਤੁਹਾਨੂੰ ਕਿਉਂ ਲੱਗਦਾ ਹੈ ਕਿ ਜਿਹੜੀਆਂ 32 ਕਿਸਾਨ ਜਥੇਬੰਦੀਆਂ ਨਾਲ ਤੁਸੀਂ ਇੱਕ ਸਾਲ ਲਗਾਤਾਰ ਸਿਰ ਜੋੜ ਕੇ ਬਹਿੰਦੇ ਰਹੇ, ਵਿਚਾਰਾਂ ਕਰਦੇ ਰਹੇ, ਤੁਹਾਨੂੰ ਐਸਾ ਕਿਉਂ ਲੱਗਦਾ ਹੈ ਕਿ ਤੁਹਾਡੇ ਸਾਥੀ ਜਿਹੜੇ ਨੇ ਉਹ ਕੈਪੇਬਲ ਨਹੀਂ ਹੈਗੇ ਪੰਜਾਬ ਨੂੰ ਚਲਾਉਣ ਦੇ ਵਾਸਤੇ, ਜਾਂ ਫਿਰ ਪੰਜਾਬ ਦੇ ਭਲੇ ਲਈ ਜਾਂ ਕਿਸਾਨਾਂ ਲਈ ਜਾਂ ਮਜ਼ਦੂਰਾਂ ਲਈ ਉਹ ਕੈਪੇਬਲ ਨਹੀਂ ਹੋਣੇ ਜਾਂ ਉਹਨਾਂ ਦੀ ਗੱਲ ਨਹੀਂ ਕਰਨਗੇ, ਤਾਂ ਉਹ ਇਸ ਗੱਲ ਨੂੰ ਬਿਲਕੁਲ ਇੱਕ ਕਿਉਂਕਿ ਧਾਰ ਕੇ ਆਏ ਸੀ ਨਾ ਕਿ ਨਹੀਂ ਅਸੀਂ ਸਾਥ ਨਹੀਂ ਦੇਣਾ ਜਾਂ ਅਸੀਂ ਆਪਣਾ ਸੁਨੇਹਾ ਇਹ ਲਾਉਣਾ ਕਿ ਸਾਡਾ ਉਹਨਾਂ ਨਾਲ ਕੋਈ ਮਤਲਬ ਨਹੀਂ, ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਵਿਜ਼ਨ ਕੋਈ ਨਹੀਂ ਹੈ, ਸੰਯੁਕਤ ਸਮਾਜ ਮੋਰਚੇ ਦੇ ਕੋਲ ਕੋਈ ਵਿਜ਼ਨ ਨਹੀਂ ਕਿ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਜਾਂ ਸਾਹਮਣੇ ਖੜੀਆਂ ਉਹਨਾਂ ਦਾ ਬਦਲ ਕੀ ਆ। ਕਹਿੰਦੇ ਜੀ ਸਾਡੇ ਕੋਲੇ ਉਹਨਾਂ ਨੇ ਕੋਈ ਵਿਜ਼ਨ ਪੇਸ਼ ਨਹੀਂ ਕੀਤਾ, ਤਾਂ ਮਤਲਬ ਕਿਤੇ ਨਾ ਕਿਤੇ ਸਵਾਲ ਜਿਹੜੇ ਸੀ ਸਵਾਲ ਜ਼ਰੂਰ ਪੱਤਰਕਾਰਾਂ ਦੇ ਵੱਲੋਂ ਉਸ ਢੰਗ ਦੇ ਜਾਂ ਉਸ ਪੱਧਰ ਦੇ ਕੀਤੇ ਗਏ, ਪਰ ਜਵਾਬ ਸਫੀਸ਼ੀਐਂਟ ਨਹੀਂ ਆਉਂਦੇ ਰਹੇ। ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਅਸੀਂ ਜਿਹੜਾ ਚੋਣ ਮੈਨੀਫੈਸਟੋ ਦੇਵਾਂਗੇ ਉਹ ਲੀਗਲ ਡਾਕੂਮੈਂਟ ਹੋਏਗਾ, ਪੰਜਾਬ ਦੇ ਵੋਟਰਾਂ ਦੇ ਨਾਲ ਲੀਗਲ ਗਰੰਟੀ ਦੇਵਾਂਗੇ ਅਸੀਂ, ਜੇ ਅਸੀਂ ਉਹ ਪੂਰਾ ਨਹੀਂ ਕਰਦੇ ਤਾਂ ਤੁਸੀਂ ਸਾਨੂੰ ਕੋਰਟ 'ਚ ਚੈਲੰਜ ਕਰ ਸਕਦੇ ਹੋ। ਤਾਂ ਦੇਖੋ ਇਹ ਸੰਯੁਕਤ ਕਿਸਾਨ ਮੋਰਚੇ ਦਾ ਹਰ ਇੱਕ ਲੀਡਰ ਜਦੋਂ ਅੰਦੋਲਨ ਚੱਲਦਾ ਸੀ ਉਦੋਂ ਇਹ ਗੱਲ ਦੁਹਰਾਉਂਦਾ ਰਿਹਾ ਵਾਰ ਵਾਰ ਆਪਣੇ ਮੀਡੀਆ ਦੇ ਸਾਹਮਣੇ ਕਿ ਜਿਹੜਾ ਚੋਣ ਮੈਨੀਫੈਸਟੋ ਲੀਗਲ ਹੋਣਾ ਚਾਹੀਦਾ, ਤੇ ਸੰਯੁਕਤ ਸਮਾਜ ਮੋਰਚਾ ਦੇ ਲੀਡਰ ਕਹਿ ਰਹੇ ਨੇ ਕਿ ਲੀਗਲ ਲਿਆਵਾਂਗੇ, ਪਰ ਜਦੋਂ ਇਹ ਵੀ ਸਵਾਲ ਕੀਤਾ ਗਿਆ ਤਾਂ ਜਥੇਬੰਦੀ ਦੇ ਵੱਲੋਂ ਉਦੋਂ ਵੀ ਮਤਲਬ ਇਹ ਕਹਿ ਕੇ ਉਸ ਨੂੰ ਨੈਗੇਟਿਵ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦੇਖੋ ਜੀ ਸਾਡੇ ਪੰਜਾਬ ਦਾ ਜਿਹੜਾ ਕਾਨੂੰਨ ਦਾ ਸਿਸਟਮ ਹੈ ਪਹਿਲਾਂ ਉਹਨੂੰ ਸੁਧਾਰਨ ਦੀ ਲੋੜ ਹੈ। ਇਹ ਇੱਕ ਕੇਸ ਚੱਲਦਾ ਤਾਂ ਉਹ 50-50 ਸਾਲ ਚੱਲਦਾ ਰਹਿੰਦਾ, ਇਹ ਕੇਸ ਦਾ ਫੈਸਲਾ ਉਦੋਂ ਆਉਂਦਾ ਜਦੋਂ ਕੇਸ ਕਰਨ ਵਾਲਾ ਤੇ ਕੇਸ ਲੜਨ ਵਾਲਾ ਦੋਵੇਂ ਜਹਾਨੋਂ ਤੁਰ ਜਾਂਦੇ ਨੇ। ਯਾਨੀ ਇਸ ਤਰ੍ਹਾਂ ਦੇ ਤਰਕ ਦਿੱਤੇ ਜਾਂਦੇ ਰਹੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ।
ਠੀਕ ਹੈ, ਇਹ ਦੱਸੋ ਕਿ ਜੇ ਸੰਯੁਕਤ ਸਮਾਜ ਮੋਰਚਾ ਇੱਕ ਵਧੀਆ ਚੋਣ ਮੈਨੀਫੈਸਟੋ ਪੇਸ਼ ਕਰਦਾ ਹੈ ਕਿ ਜੇ ਕਿਸਾਨ ਜਥੇਬੰਦੀਆਂ ਫਿਰ ਵੀ ਇਹ ਸੰਯੁਕਤ ਕਿਸਾਨ ਮੋਰਚੇ ਦੀਆਂ ਇਸ ਲਈ ਵਿਰੋਧਤਾ ਕਰਨਗੇ ਕਿ ਉਹ ਪਹਿਲਾਂ ਇਹਦਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸੀਗੇ ਤੇ ਹੁਣ ਉਹ ਸੰਯੁਕਤ ਸਮਾਜ ਮੋਰਚਾ ਉਹਨਾਂ ਨੇ ਬਣਾ ਲਿਆ ਤੇ ਅਸੀਂ ਇਹਨਾਂ ਦੀ ਇਸ ਲਈ ਨਹੀਂ ਮਦਦ ਕਰਦੇਗੇ ਕਿ ਪਹਿਲਾਂ ਇਹਨਾਂ ਨੇ ਸੰਘਰਸ਼ ਦੇ ਵਿੱਚ ਕੰਮ ਕੀਤਾ ਤੇ ਹੁਣ ਇਹ ਰਾਜਨੀਤਿਕ ਲਾਹਾ ਲੈਣ ਦੇ ਲਈ ਆ ਗਏ ਨੇ। ਭਾਵੇਂ ਉਹਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਆ ਉਹ ਬਾਕੀ ਪਾਰਟੀਆਂ ਦੇ ਨਾਲੋਂ ਬੈਟਰ ਹੋਵੇ ਤੇ ਬਾਕੀ ਪਾਰਟੀਆਂ ਦੇ ਨਾਲੋਂ ਵਧੀਆ ਉਹਨਾਂ ਦੇ ਪਾਸ ਲੀਡਰ ਹੋਣ, ਲੋਕਾਂ ਚ ਉੱਠ ਕੇ ਬਣੇ ਹੋਏ ਲੀਡਰ ਹੋਣ ਕਿ ਉਹਨਾਂ ਨੂੰ ਇਹ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਕਿਸਾਨ ਯੂਨੀਅਨ ਨੇ ਉਹ ਇਹਨਾਂ ਦਾ ਇਸ ਲਈ ਵਿਰੋਧ ਕਰ ਰਹੀਆਂ ਕਿ ਸਾਡੇ 'ਚ ਉੱਠ ਕੇ ਕਿਵੇਂ ਇਹ ਰਾਸ਼ਟਰੀ ਪਾਰਟੀ ਬਣਾ ਲਈ ਇਹਨਾਂ ਨੇ।
ਨਹੀਂ ਬਿਲਕੁਲ ਸਵਾਲ ਹੈ ਜੀ ਤੁਹਾਡਾ, ਬੜਾ ਜਾਇਜ਼ ਸਵਾਲ ਹੈ ਜਿਹੜਾ ਅਸੀਂ ਵੀ ਕਰਦੇ ਹਾਂ। ਅਸੀਂ ਵੀ ਪੱਤਰਕਾਰ ਹਾਂ, ਅਸੀਂ ਵੀ ਸਾਹਮਣੇ ਉਸੇ ਜਥੇਬੰਦੀ ਨੂੰ ਇਹੀ ਸਵਾਲ ਕੀਤੇ ਸੀ ਵੀ ਜੇ ਜਿਸ ਤਰੀਕੇ ਦੀਆਂ ਮੰਗਾਂ ਤੁਸੀਂ ਮੀਡੀਆ ਦੇ ਸਾਹਮਣੇ ਰੱਖ ਰਹੇ ਹੋ ਜਾਂ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਆ ਰਹੇ ਹੋ, ਜੇ ਇਹੀ ਸਾਰਾ ਕੁਝ ਮੰਨ ਕੇ ਸੰਯੁਕਤ ਸਮਾਜ ਮੋਰਚਾ ਆਪਣੇ ਉਸ ਮੈਨੀਫੈਸਟੋ ਦੇ ਵਿੱਚ ਪਾ ਲੈਂਦਾ ਜਿਹਨੂੰ ਉਹ ਲੀਗਲ ਡਾਕੂਮੈਂਟ ਕਹਿ ਰਿਹਾ, ਫਿਰ ਉਹਨਾਂ ਦਾ ਸਾਥ ਦਿਓਗੇ? ਕਹਿੰਦੇ ਜੀ ਅਸੀਂ ਦੇਖਾਂਗੇ ਵੀ ਫਿਰ ਅਸੀਂ ਕਰਨਾ ਕੀ ਆ। ਜਾਣੀ ਖੁੱਲੇ ਤੌਰ ਤੇ ਉਹ ਇਹ ਵਾਅਦਾ ਨਹੀਂ ਕਰਦੇ ਕਿ ਅਸੀਂ ਫਿਰ ਤਾਂ ਉਹਨਾਂ ਦਾ ਸਾਥ ਡਟ ਕੇ ਦੇਵਾਂਗੇ, ਬਿਲਕੁਲ ਨਹੀਂ ਹੈਗਾ। ਕਿਉਂਕਿ ਦੇਖੋ ਸਾਰੀਆਂ ਜਥੇਬੰਦੀਆਂ ਵੱਖੋ ਵੱਖਰੀ ਵਿਚਾਰਧਾਰਾ ਦੇ ਨਾਲ ਕੰਮ ਕਰਦੀਆਂ ਜੀ, ਔਰ ਬੜੀ ਇੱਕ ਸਾਡੇ ਲਈ ਨਮੋਸ਼ੀ ਦੀ ਇਹ ਗੱਲ ਰਹਿੰਦੀ ਹੈ ਕਿ ਸਾਡੀਆਂ ਹੀ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਇਕੱਠਿਆਂ ਬੈਠ ਕੇ ਫੈਸਲੇ ਕਰਦੀਆਂ ਰਹੀਆਂ, ਉਹ ਅੰਦੋਲਨ ਤੋਂ ਪਹਿਲਾਂ ਵੀ ਵਖਰੇਵਿਆਂ 'ਚ ਸੀ ਤੇ ਅੰਦੋਲਨ ਤੋਂ ਬਾਅਦ ਦੇ ਵਿੱਚ ਵੀ ਵਖਰੇਵਿਆਂ ਦੇ ਵਿੱਚ ਨਜ਼ਰ ਆ ਰਹੀਆਂ। ਇਹ ਪੰਜਾਬ ਦੇ ਲਈ ਚੰਗਾ ਸੁਨੇਹਾ ਨਹੀਂ, ਖਾਸ ਕਰਕੇ ਪੰਜਾਬੀਆਂ ਦੇ ਲਈ ਚੰਗਾ ਸੁਨੇਹਾ ਨਹੀਂ। ਠੀਕ ਹੈ ਸੰਯੁਕਤ ਸਮਾਜ ਮੋਰਚਾ ਬਣਿਆ, ਉਹ ਇੱਕ ਪਲੇਟਫਾਰਮ ਤੇ ਆਏ, ਪਰ ਬਹੁਤੀਆਂ ਜਥੇਬੰਦੀਆਂ ਨਹੀਂ ਹੈਗੀਆਂ, ਉਹ ਮਸਾਂ 15-20 ਜਥੇਬੰਦੀਆਂ ਨੇ, ਪਰ ਜਿਹੜੀਆਂ ਬਾਕੀ ਦੀਆਂ ਜਥੇਬੰਦੀਆਂ ਬਚਦੀਆਂ ਉਹਨਾਂ ਲਈ ਵੀ ਇਹ ਸਵਾਲ ਹੈ ਕਿ ਕੀ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਬਦਲ ਆਵੇ? ਤੁਸੀਂ ਨਹੀਂ ਚਾਹੁੰਦੇ ਕਿ ਬਾਕੀ ਪਾਰਟੀਆਂ ਦੇ ਨਾਲੋਂ ਮੈਨੀਫੈਸਟੋ ਵੱਖਰਾ ਬਣੇ ਔਰ ਉਸ ਮੈਨੀਫੈਸਟੋ ਤੇ ਕੰਮ ਹੋਵੇ? ਦੇਖੋ 73 ਧਰਤੀ ਤੋਂ ਉੱਥੇ ਹੋਏ ਉਹ ਲੋਕ ਖੇਤਾਂ ਦੇ ਪੁੱਤਰ ਜੇਕਰ ਅੱਜ ਸਿਆਸਤ ਦੇ ਵਿੱਚ ਜਾ ਰਹੇ ਨਾ, ਤਾਂ ਮੇਰੀ ਵੀ ਇਹ ਨਿੱਜੀ ਰਾਏ ਔਰ ਬਹੁਤੇ ਲੋਕਾਂ ਦੀ ਇਹ ਨਿੱਜੀ ਰਾਏ, ਸ਼ਾਇਦ ਤੁਹਾਡੀ ਵੀ ਹੋਊਗੀ, ਕਿ ਕੁਛ ਗਲਤ ਨਹੀਂ ਕਰਨ ਜਾ ਰਹੇ ਉਹ। ਜੇ ਉਹਨਾਂ ਦੇ ਕਰਕੇ ਹੀ ਬਾਕੀ ਜਿਹੜੀਆਂ ਸਿਆਸੀ ਜਥੇਬੰਦੀਆਂ ਸਿਆਸੀ ਪਾਰਟੀਆਂ ਜੇ ਉਹਨਾਂ ਦੇ ਵਿੱਚ ਬਦਲਾਅ ਆਉਂਦਾ ਤਾਂ ਉਹਦੇ ਵਿੱਚੋਂ ਗਲਤ ਗੱਲ ਕੀ ਹੈ?
ਰਵੀ ਜੀ ਦੇਖੋ, ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਚੱਲਿਆ, ਕਾਂਗਰਸ ਪਾਰਟੀ ਨੇ ਅਹਿਮ ਰੋਲ ਨਿਭਾਇਆ, ਆਰ ਐਸ ਐਸ, ਭਾਜਪਾ ਤੇ ਹੋਰ ਜਿਹੜੀ ਅਕਾਲੀ ਦਲ ਹੋ ਗਏ ਤੇ ਹੋਰ ਜਿਹੜੀਆਂ ਖੇਤਰੀ ਪਾਰਟੀਆਂ ਹੋ ਗਈਆਂ ਜਿਹੜੀਆਂ ਉਦੋਂ ਦੀਆਂ ਆਜ਼ਾਦੀ ਸੰਘਰਸ਼ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਤੇ ਹੁਣ ਤੱਕ ਉਸ ਆਜ਼ਾਦੀ ਸੰਘਰਸ਼ ਦੇ ਵਿੱਚ ਪਾਏ ਯੋਗਦਾਨ ਨੂੰ ਦੁਹਰਾਉਂਦੇ ਆ ਰਹੀਆਂ ਨੇ ਪਾਰਟੀਆਂ ਕਿ ਸਾਡੇ ਜਿਹੜੇ ਪੁਰਖੇ ਆ ਔਰ ਸਾਡੀ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਜੇਲ੍ਹਾਂ ਕੱਟੀਆਂ, ਉਹਨਾਂ ਨੇ ਅੰਗਰੇਜ਼ਾਂ ਦੀਆਂ ਮਾਰਾਂ ਖਾਧੀਆਂ, ਉਹਨਾਂ ਨੇ ਕਾਲੇ ਕਾਨੂੰਨਾਂ ਖਿਲਾਫ਼ ਲੜਾਈ ਲੜੀ, ਜੇ ਉਹ ਉਸ ਸੰਘਰਸ਼ ਦੇ ਉਹਨਾਂ ਦੀ ਬੁਨਿਆਦ ਉਹ ਆਜ਼ਾਦੀ ਦੇ ਸੰਘਰਸ਼ ਦੇ ਉੱਤੇ ਖੜੀ ਹੈ ਜਾਂ ਫਿਰ ਕੋਈ ਹੋਰ ਸੰਘਰਸ਼ ਚੱਲਿਆ ਦੇਸ਼ ਦੇ ਵਿੱਚ ਉਹਦੇ 'ਤੇ ਖੜੀ ਹੈ, ਤਾਂ ਇਹ ਜਿਹੜਾ ਸੰਯੁਕਤ ਸਮਾਜ ਮੋਰਚਾ ਇਹਦੀ ਬੁਨਿਆਦ ਸੰਯੁਕਤ ਕਿਸਾਨ ਮੋਰਚੇ ਦੇ ਉੱਤੇ ਕਿਉਂ, ਇਹਦੇ ਸੰਘਰਸ਼ ਦੇ ਉੱਤੇ ਕਿਉਂ ਨਹੀਂ ਖੜ ਸਕਦੇਗੀ?
ਨਹੀਂ ਨਹੀਂ ਦਿੱਲੀ ਗੱਲ ਕਿਉਂ ਨਹੀਂ ਕਰਦੀ ਔਰ
ਅਸੀਂ ਦੇਖੋ ਡਟ ਕੇ ਖੜੇ ਹਾਂ ਉੱਥੇ?
ਨਹੀਂ ਨਹੀਂ ਬਿਲਕੁਲ ਹੋਣਾ ਚਾਹੀਦਾ, ਇਹ ਪੰਜਾਬ ਦੇ ਵਿੱਚ ਬੜਾ ਲਾਜ਼ਮੀ ਹੋ ਗਿਆ। ਦੇਖੋ ਜੀ, ਇੱਕ ਇੱਕ ਲੀਡਰ ਜਿਹੜਾ ਤਿੰਨ ਤਿੰਨ ਪਾਰਟੀਆਂ ਨੂੰ ਬਦਲ ਬਦਲ ਕੇ ਔਰ ਲਾਸਟ ਤੇ ਜਾ ਕੇ ਜਿਹੜੀ ਪਾਰਟੀ ਨੂੰ ਲਗਾਤਾਰ ਭੰਡਦਾ ਰਿਹਾ, ਉਹਦੀਆਂ ਜਾ ਕੇ ਤਾਰੀਫਾਂ ਕਰ ਰਿਹਾ, ਤਾਂ ਕੀ ਅਸੀਂ ਉਸ ਚੀਜ਼ ਨੂੰ ਸਮਝ ਨਹੀਂ ਸਕਦੇ ਕਿ ਉਹ ਕਿਹੜੀ ਗੱਲੋਂ ਪਹਿਲਾਂ ਉਹਨੂੰ ਭੰਡਦਾ ਰਿਹਾ ਤੇ ਅੱਜ ਉਹਦੇ ਜਿਹੜੇ ਫਾਇਦੇ ਗਿਣਾ ਰਿਹਾ ਜਾਂ ਉਹਦੀਆਂ ਤਾਰੀਫਾਂ ਕਰ ਰਿਹਾ, ਤਾਂ ਉਹਦੀ ਵਜ੍ਹਾ ਕੀ ਆ? ਜਾਣੀ ਅੱਜ ਤੱਕ ਹਰ ਇੱਕ ਲੀਡਰ ਤੇ ਜਾਂ ਫਿਰ ਪਾਰਟੀ ਉਹ ਆਪਣੇ ਨਿੱਜ ਦੀ ਖਾਤਰ ਲੜਦੇ ਰਹੇ ਆ, ਨਿੱਜ ਦੀ ਖਾਤਰ ਉਹਨਾਂ ਨੇ ਆਪਣੀਆਂ ਸੀਟਾਂ ਦਾ ਲਾਹਾ ਲਿਆ। ਔਰ ਇਹ ਖੁੱਲੇ ਤੌਰ ਤੇ ਦੇਖੋ, ਪੰਜਾਬ ਦੇ ਸਾਡੇ ਪੰਜਾਬ ਦੇ ਬਹੁਤ ਸਾਰੇ ਲੋਕ ਇਸ ਵੇਲੇ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ ਉਹ ਸੁਣ ਰਹੇ ਹੋਣਗੇ ਕਿ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਉਹ ਲੋਕ ਜਿਹੜੇ ਅੱਜ ਤੱਕ ਖੇਤਾਂ ਦੇ ਵਿੱਚ ਕੰਮ ਕਰਦੇ ਕਰਦੇ ਕਿਸਾਨ ਲੀਡਰ ਬਣੇ ਔਰ ਕਿਸਾਨ ਲੀਡਰ ਤੋਂ ਬਾਅਦ ਜੇਕਰ ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਫਿਰ ਲੋਕਾਂ ਦੀ ਖਾਤਰ ਉਹਨਾਂ ਨੇ ਫੈਸਲਾ ਲਿਆ, ਤਾਂ ਸਾਨੂੰ ਡਟ ਕੇ ਉਹਨਾਂ ਦਾ ਸਾਥ ਦੇਣਾ ਬਣਦਾ ਅੱਜ। ਔਰ ਬਾਕੀ ਜਥੇਬੰਦੀਆਂ ਵੀ ਜਿਹੜੀਆਂ ਅੱਜ ਦੀ ਘੜੀ ਉਹਨਾਂ ਦਾ ਵਿਰੋਧ ਕਰ ਰਹੀਆਂ, ਤਾਂ ਅਸੀਂ ਉਮੀਦ ਇਹੀ ਕਰਦੇ ਹਾਂ ਕਿ ਉਹ ਵੀ ਉਹਨਾਂ ਦੇ ਨਾਲ ਡਟ ਕੇ ਖੜਨ ਔਰ ਆਪਣੇ ਫੈਸਲੇ ਤੇ ਜਿਹੜਾ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ।
ਜੀ ਰਵੀ ਜੀ, ਆਪਣੇ ਕਾਲਰ ਨੇ ਇੱਕ ਤੇ ਉਸ ਤੋਂ ਬਾਅਦ ਜੈਰਵ ਸਾਹਿਬ ਵੀ ਨੇ, ਉਹਨਾਂ ਦੀ ਵੀ ਗੱਲ ਸੁਣਾਂਗਾ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੈਂ ਤਾਂ ਤੁਹਾਨੂੰ ਡਿਸਟਰਬ ਨਹੀਂ ਕਰਨਾ, ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਆ।
ਹਾਂਜੀ, ਗੋ ਅਹੈਡ, ਬੋਲੋ ਜੀ।
ਮੈਂ ਸਿਰਫ ਇਹ ਪੁੱਛਣੀ ਸੀ ਮਾੜੀ ਜਿਹੀ ਇਨਫੋਰਮੇਸ਼ਨ ਵੀ ਅੱਜ ਮਜੀਠੀ ਵਾਲੇ ਕੇਸ ਤੇ ਸੁਣਵਾਈ ਕਿਉਂ ਨਹੀਂ ਹੋ ਰਹੀ?
ਓਕੇ, ਕਰਦੇ ਹਾਂ ਤੇ ਗੱਲ ਅੱਗੇ ਚੱਲ ਕੇ, ਇਸ ਤੋਂ ਬਾਅਦ ਅਗਲੀ ਖਬਰ ਇਹੀ ਹੈ। ਧੰਨਵਾਦ ਸਾਹਿਬ ਦੀ ਗੱਲ ਸੁਣ ਲਈ ਜੀ। ਜੈ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਚ।
ਗੁਡ ਮਾਰਨਿੰਗ ਸਰ।
ਗੁਡ ਮਾਰਨਿੰਗ ਜੀ।
ਰਵੀ ਜੀ, ਤੁਸੀਂ ਇਹ ਦੱਸੋ ਕਿ ਮੀਡੀਆ ਨੇ ਬੜਾ ਸ਼ੋਰ ਪਾਇਆ, ਮੈਂ ਸਿੱਧੂ ਸਾਹਿਬ ਦੀ ਕੋਈ ਤਾਰੀਫ ਨਹੀਂ ਕਰ ਰਿਹਾ, ਉਹਨਾਂ ਦੀ ਸਟੇਟਮੈਂਟ ਦੇ ਵਿੱਚ ਕਾਫੀ ਲੂਜ਼ ਐਸੇ ਸ਼ਬਦ ਆਉਂਦੇ ਆ ਕਿ ਕਿਹੜੇ ਉਹਨੂੰ ਨਹੀਂ ਕਹਿਣੇ ਚਾਹੀਦੇ। ਸੁਖਬੀਰ ਬਾਦਲ ਨੇ ਪੁਲਿਸ ਦੀ ਜ਼ਿਆਦਾ ਇਨਸਲਟ ਕੀਤੀ ਹੈ, ਕਿਸੇ ਵੀ ਮੀਡੀਆ ਨੇ ਇਸ ਉਹਦੀ ਸਟੇਟਮੈਂਟ ਨੂੰ ਚੁੱਕਿਆ ਨਹੀਂ ਹੈ, ਜੇ ਚੁੱਕਿਆ ਵੀ ਆ ਮਾੜਾ ਜਿਹਾ ਛੋਟਾ ਜਿਹਾ ਹੀ ਕਿਹਾ ਹੈ, ਔਰ ਨਾ ਹੀ ਕਿਸੇ ਪੁਲਿਸ ਵਰਕਰ ਨੇ ਉਹਦੇ ਅਗੇਂਸਟ ਬੋਲਿਆ। ਦੂਸਰੀ ਗੱਲ ਇਹ ਕਿ ਅੰਬਾਲਾ ਸਿਟੀ ਦੇ ਵਿੱਚ ਤੁਹਾਨੂੰ ਪਤਾ ਇੱਕ ਹਫ਼ਤਾ ਪਹਿਲਾਂ ਬਹੁਤ ਵੱਡੀ ਘਟਨਾ ਹੋਈ ਆ ਕਿ ਜਿਹੜਾ 250 ਸਾਲ ਪੁਰਾਣਾ ਚਰਚ ਹੈ ਉੱਥੇ ਕ੍ਰਾਈਸਟ ਦੀ ਮੂਰਤੀ ਨੂੰ ਤੋੜਿਆ ਗਿਆ ਔਰ ਉਹ ਚ ਦੋ ਨੌਜਵਾਨ ਪਕੜੇ ਆ, ਇੱਕ ਮੇਰੇ ਖਿਆਲ ਹਿੰਦੂ ਲੱਗਦਾ, ਇੱਕ ਸਿੱਖ ਲੱਗਦਾ, ਔਰ ਕਿਸੇ ਵੀ ਮੀਡੀਆ ਨੇ ਨਾ ਹਰਿਆਣੇ ਨੇ ਨਾ ਪੰਜਾਬ ਨੇ ਇਸ ਚੀਜ਼ ਨੂੰ ਕੰਡੈਮ ਕੀਤਾ, ਪਰ ਨੈਸ਼ਨਲ ਮੀਡੀਆ ਦੇ ਉੱਤੇ ਕੰਡੈਮ ਹੋਇਆ। ਔਰ ਇਹ ਪੋਲੀਟੀਸ਼ੀਅਨਾਂ ਦਾ ਡਬਲ ਫੇਸ ਕਿਉਂ ਆ ਇਹ ਨਹੀਂ ਸਮਝ ਆਉਂਦੀ। ਤੀਸਰੀ ਗੱਲ ਇਹ ਗੱਲ ਕਰਨੀ ਕਿ ਕ੍ਰਿਸਚੀਅਨ ਤੇ ਤੁਹਾਨੂੰ ਪਤਾ ਕਿ ਮਦਰ ਟੀਸਾ ਦਾ ਟਰੱਸਟ ਕਿਹੜਾ ਆ, ਉਹ ਬੜਾ ਪੁਰਾਣਾ 70-80 ਸਾਲ ਪੁਰਾਣਾ ਟਰੱਸਟ ਹੈਗਾ, ਔਰ ਕਦੋਂ ਦੀ ਮੋਦੀ ਸਰਕਾਰ ਪਾਵਰ ਚ ਆਈ ਹੈ ਉਦੋਂ ਦੀ ਉਹਦੇ ਮਦਰ ਲੱਗੀ ਹੈ, ਉਹਨਾਂ ਦੇ 21-22 ਡਿਫਰੈਂਟ ਸੈਂਟਰ ਹੈਗੇ ਆ, ਹੁਣ ਉਹਨਾਂ ਨੂੰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਜਿਹੜਾ ਦਰਜਾ ਉਹ ਬੰਦ ਕਰ ਰਹੇ ਆ, 70-80 ਕੰਟਰੀਆਂ ਤੋਂ ਕਿੱਥੋਂ ਕੰਟਰੀਬਿਊਸ਼ਨ ਆਉਂਦੀ ਹੈ ਉਹ ਉਹਨਾਂ ਨੂੰ ਕਹਿੰਦੇ ਇਲੀਗਲ ਆ, ਉਹ ਨਹੀਂ ਹੋ ਸਕਦੀ ਹੈ। ਪਰ ਕੋਈ ਵੀ ਪੋਲੀਟੀਸ਼ੀਅਨ ਚਾਹੇ ਕੇਜਰੀਵਾਲ ਦਿੱਲੀ ਤੋਂ ਚਾਹੇ ਪੰਜਾਬ ਤੋਂ ਚਾਹੇ ਹਰਿਆਣੇ ਤੋਂ, ਇਹਨਾਂ ਨੂੰ ਚੀਜ਼ਾਂ ਨੂੰ ਬੀਜੇਪੀ ਦੇ ਅਗੇਂਸਟ ਖੜਾ ਹੋ ਕੇ ਕੰਡੈਮ ਨਹੀਂ ਕਰਦੇ, ਬੜੀ ਅਫਸੋਸ ਦੀ ਗੱਲ ਹੈ
ਜੀ। ਸੋ ਕਾਫੀ ਅੱਛਾ ਪੁਆਇੰਟ ਤੁਸੀਂ ਰੇਜ਼ ਕੀਤਾ ਰਵੀ ਜੀ। ਇਹਨਾਂ ਖਬਰਾਂ ਦਾ ਜੋ ਇਹਨਾਂ ਨੇ ਜੈਲ ਸਾਹਿਬ ਨੇ ਪੁਆਇੰਟ ਆਪਣੇ ਸਾਹਮਣੇ ਲਿਆਂਦੇ ਨੇ, ਕੀ ਇਹਨਾਂ ਦੀ ਕੋਈ ਚਰਚਾ ਛਿੜਦੀ ਹੈ?
ਠੀਕ ਹੈ, ਉਹਨਾਂ ਨੇ ਕਿਹਾ ਕਿ ਐਸਾ ਮਤਲਬ ਚੱਲ ਰਿਹਾ ਸਿਸਟਮ ਔਰ ਇਹ ਆਪਾਂ ਵੀ ਦੇਖ ਰਹੇ ਹਾਂ, ਪਰ ਉਹਨਾਂ ਨੇ ਜਿਹੜੀ ਪਹਿਲੀ ਗੱਲ ਕੀਤੀ ਸੀ ਕਿ ਮੀਡੀਆ ਨੇ ਸੁਖਬੀਰ ਬਾਦਲ ਦੇ ਬਿਆਨ ਨੂੰ ਕਿਉਂ ਨਹੀਂ ਚੱਕਿਆ ਔਰ ਨਵਜੋਤ ਸਿੱਧੂ ਦੇ ਬਿਆਨ ਨੂੰ ਚੱਕ ਲਿਆ। ਇਹ ਮੀਡੀਆ ਨੇ ਸਭ ਤੋਂ ਪਹਿਲਾਂ ਨਹੀਂ ਚੱਕਿਆ ਸੀ, ਉਹਨਾਂ ਦੀ ਓਪੋਜੀਸ਼ਨ ਨੇ ਚੱਕਿਆ ਜੀ। ਓਪੋਜੀਸ਼ਨ ਤੋਂ ਬਾਅਦ ਮੀਡੀਆ ਦੇ ਧਿਆਨ ਚ ਆਇਆ, ਉਸ ਤੋਂ ਬਾਅਦ ਜਿਹੜੀ ਪੰਜਾਬ ਪੁਲਿਸ ਸੀ ਉਹਦੇ ਧਿਆਨ ਚ ਆਇਆ, ਚੰਡੀਗੜ੍ਹ ਦੀ ਜਾਣੀ ਹਰ ਤਰ੍ਹਾਂ ਦੀ ਪੁਲਿਸ ਦੇ ਧਿਆਨ ਚ ਆਇਆ। ਔਰ ਇਹ ਓਪੋਜੀਸ਼ਨ ਅੱਜ ਕੱਲ੍ਹ ਮੀਡੀਆ ਤੋਂ ਤੇਜ਼ ਨੇ ਜੀ। ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਮੀਡੀਆ ਦੇ ਧਿਆਨ ਚ ਸ਼ਾਇਦ ਚੀਜ਼ ਬਾਅਦ ਚ ਆਉਂਦੀ ਹੈ, ਪਹਿਲਾਂ ਓਪੋਜੀਸ਼ਨ ਦੇ ਧਿਆਨ ਚ ਆਉਂਦੀ ਹੈ। ਅੱਜ ਕੱਲ੍ਹ ਦਾ ਜਿਹੜਾ ਇਹ ਸਿਸਟਮ ਚੱਲ ਰਿਹਾ ਕੁਝ ਇਸੇ ਤਰ੍ਹਾਂ ਦਾ ਹੀ ਹੈ। ਔਰ ਜਿਹੜਾ ਬਿਆਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤਾ ਸੀ ਉਹਦੀ ਵੀ ਆਲੋਚਨਾ ਹੋ ਰਹੀ ਹੈ, ਜਿਹੜਾ ਬਿਆਨ ਬੀਬਾ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਦਿੱਤਾ ਤੱਕੜੀ ਨੂੰ ਲੈ ਕੇ ਉਹਦੀ ਵੀ ਆਲੋਚਨਾ ਹੋ ਰਹੀ ਹੈ। ਇਹ ਬਿਲਕੁਲ ਬਰਾਬਰ ਚੱਲ ਰਿਹਾ ਮੀਡੀਆ ਨੂੰ, ਮਤਲਬ ਕੱਲੇ ਮੀਡੀਆ ਨੂੰ ਆਪਾਂ ਕਿਤੇ ਦੋਸ਼ੀ ਠਹਿਰਾ ਦੇਣਾ ਮੈਂ ਨਹੀਂ ਮੰਨਦਾ ਕਿ ਉਹ ਠੀਕ ਹੋਊਗਾ। ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਅੱਜ ਕੱਲ੍ਹ ਮੀਡੀਆ ਤੋਂ ਅੱਗੇ ਚੱਲ ਰਹੀਆਂ ਜੀ।
ਜੀ ਪ੍ਰਿੰਸ ਸਾਹਿਬ ਨੇ ਆਪਣੇ ਨਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ,
ਹੈਲੋ
ਜੀ 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 ਗੋ ਅਹੈਡ ਪਲੀਜ਼ ਪ੍ਰਿੰਸ ਸਾਹਿਬ।
ਗਰੇਲ ਸਾਹਿਬ ਸਤਿ ਸ੍ਰੀ ਅਕਾਲ ਜੀ, ਬਾਈ ਜੀ ਨੂੰ ਸਤਿ ਸ੍ਰੀ ਅਕਾਲ। ਬਾਈ ਜੀ, ਤੁਸੀਂ ਕਹਿੰਦੇ ਹੋ ਵੀ ਕਿਸਾਨਾਂ ਦੀ ਮਦਦ ਕਰੋ, ਅਸੀਂ ਕਰਨ ਨੂੰ ਤਿਆਰ ਹਾਂ, ਕਰਾਂਗੇ, ਪਰ ਜੇ ਉਹ ਕਿਸੇ ਪਾਰਟੀ ਨਾਲ ਰਲਦੇ ਆ, ਕੀ ਪਤਾ ਮੈਂ ਕਾਂਗਰਸੀ ਹੋਊਂਗਾ, ਉਹ ਆਮ ਆਦਮੀ ਪਾਰਟੀ ਨਾਲ ਆਪਣਾ ਕਰਨਗੇ, ਫਿਰ ਅਸੀਂ ਕਿਵੇਂ ਮਦਦ ਕਰਾਂਗੇ? ਕੀ ਪਤਾ ਕੋਈ ਅਕਾਲੀਆ ਹੋਵੇ, ਇਹ ਦੱਸੋ ਵੀ ਫਿਰ ਕਿਵੇਂ ਮਦਦ ਕਰ ਸਕਦੇ ਹਾਂ ਅਸੀਂ ਕਿਸਾਨਾਂ? ਜੇ ਉਹ ਇਕੱਲੇ ਲੜਦੇ ਆ ਫਿਰ ਠੀਕ ਆ, ਜੇ ਉਹ ਕਿਸੇ ਪਾਰਟੀ ਨਾਲ ਸਮਝੌਤਾ ਕਰਨਗੇ ਫਿਰ ਅਸੀਂ ਉਹਨਾਂ ਦੇ ਨਾਲ ਨਹੀਂ ਹਾਂ।
ਠੀਕ ਹੈ ਸਰ, ਕਿਉਂਕਿ ਜੇ ਬਿਲਕੁਲ ਸਹੀ ਗੱਲ ਹੈ, ਜੇ ਕਿਸੇ ਪਾਰਟੀ ਦੇ ਮੈਨੀਫੈਸਟੋ ਦੇ ਅੰਡਰ ਆ ਗਏ ਉਹ, ਤੇ ਫਿਰ ਤਾਂ ਉਹਨਾਂ ਨੂੰ ਪਾਰਟੀ ਦਾ ਮੈਨੀਫੈਸਟੋ ਆ ਜਿਹੜਾ ਉਹੀ ਅਡੋਪਟ ਕਰਨਾ ਪਵੇਗਾ। ਜੇ ਹਾਂ, ਇੱਕ ਚੰਗੀ ਨੀਤੀ ਦੇ ਨਾਲ ਸੰਯੁਕਤ ਸਮਾਜ ਮੋਰਚਾ ਖੋਲ ਦਿੱਤਾ ਜਾਂਦਾ ਹੈ ਤੇ ਉਹਦਾ ਆਪਣਾ ਚੋਣ ਮੈਨੀਫੈਸਟੋ ਆ ਜਿਹੜਾ ਬਾਕੀ ਰਵਾਇਤੀ ਰਾਜਸੀ ਪਾਰਟੀਆਂ ਨਾਲੋਂ ਹਟ ਕੇ ਹੋਵੇਗਾ, ਤੇ ਔਰ ਸਾਰੇ ਹੀ ਉਹ ਲੋਕ ਅੱਗੇ ਆਉਣਗੇ ਜਿਨ੍ਹਾਂ ਨੇ ਕੁਛ ਕੀਤਾ ਹੈ ਲੋਕਾਂ ਦੀ ਭਲਾਈ ਦੇ ਲਈ, ਤੇ ਫਿਰ ਡੈਫੀਨੇਟਲੀ ਮਦਦ ਕਰਨੀ ਬਣਦੀ ਹੈ ਜੀ। ਰਵੀ ਜੀ, ਕੁਛ ਕਹਿਣਾ ਚਾਹੋਗੇ?
ਨਹੀਂ, ਬਿਲਕੁਲ ਉਹਨਾਂ ਦਾ ਪੁਆਇੰਟ ਬਿਲਕੁਲ ਜਾਇਜ਼ ਆ ਜੀ, ਔਰ ਇਸ ਗੱਲ ਦੀ ਚਰਚਾ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਆ, ਔਰ ਜਿਹੜੇ ਇਹੀ ਤਾਂ ਸੂਝਵਾਨ ਤਬਕਾ, ਗਰੇਵਾਲ ਸਾਹਿਬ ਇਹੀ ਸੂਝਵਾਨ ਤਬਕਾ ਹੁੰਦਾ ਜਿਹੜਾ ਹਰ ਗੱਲ ਨੂੰ ਸੋਚ ਵਿਚਾਰ ਕੇ ਚੱਲਦਾ, ਔਰ ਚੰਗੀ ਗੱਲ ਹੈ ਕਿ ਉਹਨਾਂ ਨੇ ਪੁਆਇੰਟ ਰੱਖਿਆ, ਔਰ ਇਹ ਨਹੀਂ ਹੋਣਾ ਚਾਹੀਦਾ ਕਿ ਕਿਸੇ ਹੋਰ ਪਾਰਟੀ ਦੇ ਨਾਲ ਰਲੇਵਾਂ ਹੋ ਜਾਵੇ ਔਰ ਉਹਨਾਂ ਹੀ ਸਿਆਸੀ ਪਾਰਟੀਆਂ ਜਾਂ ਫਿਰ ਰਵਾਇਤੀ ਪਾਰਟੀਆਂ ਵਾਂਗ ਕਿਸਾਨ ਵੀ ਵਿਚਰਨ, ਪਰ ਇਸ ਦੇ ਚਾਂਸ ਬਹੁਤ ਘੱਟ ਹੈ ਗਰੇਵਾਲ ਸਾਹਿਬ। ਜੇਕਰ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਸਾਡਾ ਚੋਣ ਮੈਨੀਫੈਸਟੋ ਲੀਗਲ ਹੋਊਗਾ ਤੇ ਉਹ ਕੋਈ ਵੀ ਪਾਰਟੀ ਇਸ ਏਜੰਡੇ ਤੇ ਖੜੂਗੀ ਨਹੀਂ, ਕਿਉਂਕਿ ਉਹ ਕੋਈ ਵੀ ਚੋਣ ਮੈਨੀਫੈਸਟੋ ਨੂੰ ਲੀਗਲ ਜਿਹੜਾ ਡਾਕੂਮੈਂਟ ਆ ਉਹ ਲੋਕਾਂ ਨੂੰ ਨਹੀਂ ਦੇਣਾ ਚਾਹੁੰਦੇ। ਉਹ ਸਿਰਫ ਤੇ ਸਿਰਫ ਜੇਕਰ ਦੇ ਸਕਦੇ ਆ ਤਾਂ ਕਿਸਾਨ ਹੀ ਨਿਡਰਤਾ ਦੇ ਨਾਲ ਦੇ ਸਕਦੇ, ਜਾਣੀ ਚਾਂਸ ਬਹੁਤ ਘੱਟ ਹੈ ਕਿ ਕਿਸੇ ਹੋਰ ਰਵਾਇਤੀ ਪਾਰਟੀ ਦੇ ਨਾਲ ਰਲੇਵਾਂ ਹੋਵੇ।
ਅੱਛਾ, ਇੱਕੋ ਸਾਹ ਦੇ ਵਿੱਚ ਹੁਣ ਤਿੰਨੇ ਅਪਡੇਟ ਤੁਸੀਂ ਦੇਣੀਆਂ ਨੇ, ਬਾਦਲ ਸਾਹਿਬ ਦਾ ਬਿਆਨ, ਕੈਪਟਨ ਦੀ ਪਾਰਟੀ ਦੀ ਮਜ਼ਬੂਤੀ ਤੇ ਬਿਕਰਮ ਮਜੀਠੀਆ ਦੀ ਅਰਜ਼ੀ ਤੇ ਸੁਣਵਾਈ ਹੈ ਜਿਹੜੀ ਉਹ ਟਲੀ ਹੈ, ਤੇ ਉਹ ਤੋਂ ਬਾਅਦ ਫਿਰ ਆਪਣਾ ਇਹ ਸੈਗਮੈਂਟ ਦਾ ਸਮਾਂ ਸਮਾਪਤ ਹੋਵੇਗਾ। ਗੋ ਅਹੈਡ ਪਲੀਜ਼
ਜੀ। ਤਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਜਿਹੜੀ ਸੁਣਵਾਈ ਅੱਜ ਟਲ ਗਈ ਹੈ, ਔਰ ਉਹਨਾਂ ਦੀ ਜਿਹੜੀ ਅਗਲੀ ਸੁਣਵਾਈ ਹੈ ਜੀ ਉਹ ਹੋਏਗੀ 5 ਜਨਵਰੀ, ਕਿਉਂਕਿ ਇਹਦੀ ਵਜ੍ਹਾ ਵੀ ਪੁੱਛੀ ਸੀ ਸਾਡੇ ਭਾਈ ਸਾਹਿਬ ਨੇ ਪਹਿਲਾਂ ਫੋਨ ਕਰਕੇ, ਉਹਦੀ ਵਜ੍ਹਾ ਇਹ ਹੈ ਜੀ ਕਿ ਮਜੀਠੀਆ ਦੇ ਵਕੀਲ ਦਮਨਵੀਰ ਸੋਬਤੀ ਨੇ ਦੱਸਿਆ ਹੈ ਕਿ ਸੀਨੀਅਰ ਵਕੀਲ ਮੁਕਲ ਰੋਤਗੀ ਉਹ ਅੱਜ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕੇ, ਤਾਂ ਇਸ ਲਈ ਅਦਾਲਤ ਤੋਂ ਸਮਾਂ ਮੰਗਿਆ ਸੀ ਔਰ ਸੁਣਵਾਈ ਇਸ ਕਰਕੇ 5 ਜਨਵਰੀ ਨੂੰ ਕਰ ਦਿੱਤੀ ਗਈ ਹੈ ਜੀ। ਹੁਣ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੀ ਮਜ਼ਬੂਤੀ ਦੀ ਗੱਲ ਕਰਦੇ ਹਾਂ, ਤਾਂ ਅੱਜ ਕੁਝ ਕਾਂਗਰਸੀ ਜਾਣੀ ਜ਼ਿਲ੍ਹਾ ਪੱਧਰ ਦੇ ਕੁਝ ਕਾਂਗਰਸੀ ਲੀਡਰ ਜਿਹੜੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਨੂੰ ਜੁਆਇਨ ਕੀਤੇ ਨੇ ਜੀ। ਤਾਂ ਇਹ ਇਸ ਨੂੰ ਮੈਂ ਕਹਿ ਰਿਹਾ ਸੀ ਕਿ ਉਹਨਾਂ ਦੀ ਪਾਰਟੀ ਨੂੰ ਮਜ਼ਬੂਤੀ ਮਿਲ ਰਹੀ ਹੈ, ਕਿਉਂਕਿ ਹਰ ਇੱਕ ਪਾਰਟੀ ਇਹੀ ਕਹਿੰਦੀ ਹੈ ਕਿ ਸਾਡੀ ਪਾਰਟੀ ਨੂੰ ਮਜ਼ਬੂਤੀ ਮਿਲ ਰਹੀ ਹੈ, ਤਾਂ ਬਿਲਕੁਲ ਉਹੀ ਸ਼ਬਦ ਮੈਂ ਵੀ ਯੂਜ਼ ਕੀਤੇ ਸੀ। ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਿਆਨ ਦੀ ਜੇਕਰ ਗੱਲ ਕਰੀਏ, ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅੱਜ ਲੰਬੀ ਦੇ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਜਿਹੜੀਆਂ ਬਾਕੀ ਸਾਰੀਆਂ ਪਾਰਟੀਆਂ ਨੇ ਉਹ ਲਗਾਤਾਰ ਝੂਠ ਬੋਲਦੀਆਂ ਨੇ, ਔਰ ਕਾਂਗਰਸ ਨੇ ਜਿੰਨਾ ਅੱਜ ਤੱਕ ਦੇਸ਼ ਨੂੰ ਔਰ ਖਾਸ ਕਰਕੇ ਪੰਜਾਬ ਨੂੰ ਲੁੱਟਿਆ, ਇੰਨਾ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਲੁੱਟਿਆ ਜੀ। ਇਸ ਤਰ੍ਹਾਂ ਦਾ ਬਿਆਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਿੱਤਾ ਕਿ ਤੁਸੀਂ ਜੇਕਰ ਭਰੋਸਾ ਕਰਨਾ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਰਨਾ, ਬਾਕੀ ਪਾਰਟੀਆਂ ਤੁਹਾਨੂੰ ਝੂਠ ਵੰਡ ਰਹੀਆਂ, ਉਹ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਜੀ।
ਅੱਛਾ, ਅਕਾਲੀ ਦਲ ਨੇ ਕੋਈ ਇੱਦਾਂ ਦਾ ਨਹੀਂ ਕੰਮ ਕੀਤਾ, ਕੋਈ ਕਰਪਸ਼ਨ ਜਾਂ ਫਿਰ ਅਕਾਲੀ ਦਲ ਵਾਲੇ
ਨਹੀਂ, ਬਾਦਲ ਸਾਹਿਬ ਦੇ
ਗਰੀਬ ਪਾਰਟੀ ਹੈ,
ਬਾਦਲ ਸਾਹਿਬ ਦੇ ਬਿਆਨ ਤੋਂ ਇਹੀ ਲੱਗ ਰਿਹਾ ਗਰੇਵਾਲ ਸਾਹਿਬ।
ਸੋ ਅਕਾਲੀ ਦਲ ਗਰੀਬ ਪਾਰਟੀ ਹੈ ਔਰ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਦੀ ਵਰਲਡ ਦਾ ਰਿਚੈਸਟ ਸਿੱਖ ਬਣਨ ਦੀ ਦੌੜ ਦੇ ਵਿੱਚ ਹੈ, ਉਹ ਬੜਾ ਗਰੀਬ ਕਹਿ ਰਹੇ ਨੇ ਕਿ ਸਾਡੇ ਤੇ ਪੂਰੀ ਗਰੀਬੀ ਹੈ, ਅਸੀਂ ਨਹੀਂ ਕੁਛ
ਕੱਟਿਆ।
ਜਿਹੜਾ ਸ਼ਖਸ
ਜੀ ਜੀ ਜੀ
ਜਿਹੜਾ ਪਰਿਵਾਰ ਦੁਨੀਆਂ ਭਰ ਦੇ ਵਿੱਚ ਰਿਚੈਸਟ ਸਿੱਖ ਬਣਨ ਦੀ ਦੌੜ ਦੇ ਵਿੱਚ ਹੋਵੇ ਤੇ ਉਹ ਕਹੇ ਜੀ ਬਾਕੀਆਂ ਨੇ ਲੁੱਟਿਆ, ਅੰਗਰੇਜ਼ਾਂ ਨੇ ਲੁੱਟਿਆ, ਉਹਨਾਂ ਨੇ ਲੁੱਟਿਆ, ਅਸੀਂ ਤਾਂ ਕੁਛ ਕੀਤਾ ਹੀ ਨਹੀਂ ਗਾ ਇੱਥੇ। ਅੱਛਾ, ਅੰਤ ਵਿੱਚ ਕੈਪਟਨ ਦੀ ਪਾਰਟੀ ਦਾ ਕੁਇਕਲੀ ਅਪਡੇਟ ਕਰ ਦਿਓ ਕਿ ਤੁਸੀਂ ਕਹਿੰਦੇ ਹੋ ਮਜ਼ਬੂਤ ਹੋ ਰਹੀ ਹੈ, ਲੱਗਦਾ ਐਂ ਸੀਗਾ ਉਹਦੇ ਨਾਲ ਕੋਈ ਵੀ ਨਹੀਂ ਰਲੇਗਾ।
ਨਹੀਂ ਦੇਖੋ, ਇਹ ਤਾਂ ਦੇਖੋ ਇੱਕ ਮੌਸਮ ਦੇ ਹਿਸਾਬ ਨਾਲ ਚੱਲ ਰਿਹਾ ਸਿਸਟਮ ਹੈ ਜੀ। ਮੌਸਮ ਹੈਗਾ ਕਿ ਤੁਸੀਂ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਚ ਰਲਣਾ, ਨਾਲੇ ਜਿਹੜੇ ਛੋਟੇ ਲੀਡਰ ਹੁੰਦੇ ਆ, ਛੋਟੇ ਲੀਡਰਾਂ ਨੇ ਜਾਣੀ ਕੈਪਟਨ ਅਮਰਿੰਦਰ ਸਿੰਘ ਬਹੁਤ ਵੱਡਾ ਚਿਹਰਾ ਨੇ ਪੰਜਾਬ ਦੀ ਸਿਆਸਤ ਦੇ ਵਿੱਚ, ਤਾਂ ਉਹਨਾਂ ਦੇ ਨਾਲ ਜਾ ਕੇ ਰਲਣਾ, ਔਰ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਅਸੀਂ ਕਦੇ ਉਸ ਦੌੜ 'ਚ ਨਹੀਂ ਜਾ ਸਕਦੇ ਕਿ ਸਾਨੂੰ ਕਦੇ ਟਿਕਟ ਮਿਲੇ, ਤਾਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਉਹ ਲਗਾਤਾਰ ਚੱਲਦਾ ਰਹਿੰਦਾ ਹੈ ਜੀ, ਔਰ ਇਹੀ ਸ਼ਾਇਦ ਅੱਜ ਦੀ ਇਸ ਰਲੇਵੇਂ ਦੇ ਵਿੱਚ ਜਾਂ ਫਿਰ ਜੁਆਇਨਿੰਗ ਦੇ ਵਿੱਚ ਹੋਇਆ
ਜੀ। ਬੜੀ ਮਿਹਰਬਾਨੀ ਰਵੀ ਜੀ,
ਬਹੁਤ
ਧੰਨਵਾਦ। ਕਮਰਸ਼ਲ ਤੋਂ ਬਾਅਦ ਵਾਪਸ ਪਰਤਦੇ ਹਾਂ, ਗੁਰਪ੍ਰੀਤ ਪੁਰਬਾ ਖੇਡ ਜਗਤ ਦੀਆਂ ਖਬਰਾਂ ਤੇ ਉਸ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਜੁੜੀਆਂ ਤੇ ਬਾਕੀ ਹੋਰ ਗੱਲਾਂ ਤੁਹਾਡੇ ਨਾਲ ਕਰਦੇ ਰਹਾਂਗੇ। ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ, 8:30 ਤੋਂ ਲੈ ਕੇ 9 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਚੱਲਦਾ।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ ਬਾਈ, ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ,
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ, ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। 13 ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਢੇਡੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਫੇਅਰ ਪ੍ਰਾਈਸ ਸਟਾਰਟਰ ਅਤੇ ਅਲਟਰਨੇਟਰਸ ਹੁਣ ਨਵੀਂ ਅਤੇ ਵੱਡੀ ਲੋਕੇਸ਼ਨ ਤੇ ਮੂਵ ਹੋ ਚੁੱਕੇ ਹਨ। ਟਰੱਕਾਂ ਦੀਆਂ ਬੈਟਰੀ ਸਟਾਰਟਰ ਤੇ ਅਲਟਰਨੇਟਰ ਪਵਾਉਣ ਲਈ ਪਹੁੰਚੋ 1834 ਡਰਿਊ ਰੋਡ, ਮਿਸੀਸਾਗਾ, ਜਾਂ ਫਿਰ ਸੰਪਰਕ ਕਰੋ 416-795-2000, 416-795-2000।
ਹਰ ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4100 ਜਾਂ 905-621-4100।
ਯੂਨਿਟ 7-8770 The Gore Road, Brampton. Visit www.techspirit.ca.
ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸੀਸਾਗਾ ਲੋਕੇਸ਼ਨ ਤੇ ਕਾਲ ਕਰੋ 647-295-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸੀਸਾਗਾ।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ ਚ ਗੱਡੀਆਂ ਵੱਜੀਆਂ? ਤਾਂ ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ, ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-745-9596 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ, ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋਅ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-745-9596 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ, 416-745-9596।
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਨਾ,
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਨਾ,
स्टूडेंट बिजनेस वीजा या कोई आना चाहे विजिटर
ब्रदर को बुलाना है या आना चाहे सिस्टर
CWC इमिग्रेशन
9056704444
670-4444 CWC इमिग्रेशन आपको आपके अपनों से मिलाए
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ ਨਵਾਂ ਯੂਜ਼ਡ ਟਰੱਕ ਲੈਣਾ ਆ ਗੱਲ ਕੀ ਭਾਵੇਂ ਟ੍ਰੇਲਰ ਹੋਵੇ ਨਿਊ ਜਾਂ 올ਡ ਇਕੁਇਪਮੈਂਟ ਕੰਸਟਰਕਸ਼ਨ ਲੋਨ ਪ੍ਰਾਈਵੇਟ ਫੰਡਸ ਚਾਹੀਦੇ ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ 2 ਘੰਟਿਆਂ ਵਿੱਚ ਅਪਰੂਵਲ ਲਵੋ ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ 647-409-7501 ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ
ਜੀ ਹਾਂ ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਔਰ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਮੇਰੇ ਨਾਲ ਇਸ ਸਮੇਂ ਗੁਰਪ੍ਰੀਤ ਪੁਰਬਾ ਜੀ ਜੁੜ ਚੁੱਕੇ ਨੇ ਔਰ ਖੇਡ ਜਗਤ ਦੀਆਂ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ
ਧੰਨਵਾਦ ਜਗਦੀਸ਼ ਜੀ ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ ਸੋ ਖੇਡ ਜਗਤ ਦੀਆਂ ਖਬਰਾਂ ਕੁਛ ਕੋਰੋਨਾ ਵਾਇਰਸ ਨੇ ਕਾਫੀ ਕੁਛ ਤਰਥੱਲੀ ਹੈ ਜਿਹੜੀ ਉਹ ਮਚਾਈ ਹੋਈ ਹੈ ਖੇਡ ਜਗਤ ਦੇ ਵਿੱਚ ਵੀ ਤੇ ਮੈਚ ਆ ਜਿਹੜੇ ਉਹ ਕੈਂਸਲ ਹੋ ਰਹੇ ਨੇ ਟੂਰਨਾਮੈਂਟ ਕੈਂਸਲ ਹੋ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ
ਜੀ ਬਿਲਕੁਲ ਵੈਸੇ ਤਾਂ ਵਰਲਡ ਵਾਈਡ ਜਿਹੜੇ ਆ ਜੀ ਕਾਫੀ ਜਿਹੜੇ ਮੈਚਸ ਇਹਦੇ ਨਾਲ ਇੰਪੈਕਟ ਹੋਏ ਨੇ ਉਹ ਚਾਹੇ ਕ੍ਰਿਕਟ ਦੀ ਗੱਲ ਹੋਵੇ ਚਾਹੇ ਸੌਕਰ ਦੀ ਗੱਲ ਹੋਵੇ ਪਰ ਲੇਟੈਸਟ ਜਿਹੜੀ ਵੱਡੀ ਕੈਂਸਲੇਸ਼ਨ ਹੋਈ ਹੈ ਜੀ ਉਹ ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਵੱਲੋਂ ਕੱਲ੍ਹ ਜਿਹੜੀ ਆਈ ਹੈ ਜੀ IIHF ਵੱਲੋਂ ਕਿ ਜਿਹੜਾ ਕਿ ਇੱਕ ਆਈਕੋਨਿਕ ਇੱਕ ਸਿੰਬਲਾਈਜੇਸ਼ਨ ਹੋ ਜਾਂਦੀ ਹੈ ਜੀ ਟੂਰਨਾਮੈਂਟ ਜਿਹੜਾ ਕਿ ਇਹ December 26 ਨੂੰ ਸ਼ੁਰੂ ਹੁੰਦਾ ਹੈ ਤੇ 5 January ਨੂੰ ਖਤਮ ਹੁੰਦਾ ਵਰਲਡ ਜੂਨੀਅਰ ਔਰ ਉਹ ਜਿਹੜਾ ਜੀ ਉਹ ਕੈਂਸਲ ਕਰ ਦਿੱਤਾ ਗਿਆ ਸੋ ਇਹ ਇੱਕ ਵੱਡੀ ਖਬਰ ਸੀਗੀ ਜੀ ਕੱਲ੍ਹ ਦੀ ਬ੍ਰੇਕਿੰਗ ਨਿਊਜ਼ ਸੀਗੀ ਤੇ ਇਸ ਤੋਂ ਬਿਨਾਂ ਜਿਹੜੇ ਸੌਕਰ ਦੇ ਵਿੱਚ ਕਾਫੀ ਮੈਚਸ ਨੇ ਜਿਹੜੇ ਉਹ ਵੀ ਕੈਂਸਲ ਹੋਏ ਨੇ ਬਟ ਮੂਵਿੰਗ ਆਨ ਟੂ ਜਿਹੜੇ ਮੈਚਸ ਚੱਲ ਰਹੇ ਨੇ ਜਗਦੀਸ਼ ਜੀ ਉਹਦੇ ਵਿੱਚ ਇੰਡੀਆ ਨੇ ਇੱਕ ਬਿਹਤਰੀਨ ਜਿਹੜੀ ਹੈ ਜੀ ਟੈਸਟ ਕ੍ਰਿਕਟ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਇੱਕ ਵਧੀਆ ਸਾਲ 2021 ਹਾਲਾਂਕਿ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਇੰਡੀਆ ਹਾਰ ਗਿਆ ਸੀ ਪਰ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਇੰਡੀਆ ਨੇ ਇਸ ਸਾਲ ਦੇ ਵਿੱਚ ਕੀਤੀ ਹੈ ਇੰਡੀਅਨ ਟੈਸਟ ਕ੍ਰਿਕਟ ਹਿਸਟਰੀ ਦੇ ਵਿੱਚ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਜਿਹੜੀ ਹੈ ਜੀ ਪਰਫਾਰਮੈਂਸ ਟੀਮ ਨੇ ਨਹੀਂ ਦਿੱਤੀ ਉਹ ਚਾਹੇ ਲਾਰਡਸ ਦਾ ਟੈਸਟ ਮੈਚ ਹੋਵੇ ਚਾਹੇ ਓਵਲ ਦਾ ਟੈਸਟ ਮੈਚ ਹੋਵੇ ਤੇ ਜਾਂ ਫਿਰ ਬ੍ਰਿਸਬੇਨ ਤੇ ਸੈਂਚੂਰੀਅਨ ਦੇ ਟੈਸਟ ਮੈਚਸ ਹੋਣ ਜੀ 4 ਇਹ ਬਿਹਤਰੀਨ ਜਿੱਤਾਂ ਜਿਹੜੀਆਂ ਕਿ ਸੈਨਾ ਨੇਸ਼ਨ ਦੀ ਗੱਲ ਹੁੰਦੀ ਹੈ ਜਦੋਂ ਇੰਡੀਆ ਦੀ ਟੀਮ ਕਿਤੇ ਬਾਹਰ ਖੇਡਣ ਜਾਂਦੀ ਹੈ ਸੋ SCNA ਨੇਸ਼ਨਸ ਦੀ ਇਹ ਗੱਲ ਹੁੰਦੀ ਹੈ ਜੀ ਜਿਹਦੇ ਵਿੱਚ ਸਾਊਥ ਅਫਰੀਕਾ ਆ ਜਾਂਦਾ ਇੰਗਲੈਂਡ ਆ ਜਾਂਦਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਸੋ ਇੰਗਲੈਂਡ ਨੂੰ ਇੰਗਲੈਂਡ ਦੇ ਵਿੱਚ ਹਰਾਉਣਾ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਦੇ ਵਿੱਚ ਹਰਾਉਣਾ ਤੇ ਅੱਜ ਬਿਹਤਰੀਨ ਜਿੱਤ ਸੈਂਚੂਰੀਅਨ ਦੇ ਗਰਾਊਂਡ ਦੇ ਵਿੱਚ ਜਿਹੜੀ ਕਿ ਸਾਊਥ ਅਫਰੀਕਾ ਨੂੰ 113 ਰਨ ਦੇ ਨਾਲ ਹਰਾਇਆ ਇਹ ਟੈਪਸ ਆ ਕੰਪਲੀਟ ਈਅਰ ਫਾਰ ਇੰਡੀਅਨ ਕ੍ਰਿਕਟ ਇਨ ਟੈਸਟ ਕ੍ਰਿਕਟ ਸੋ ਬਹੁਤ ਬਹੁਤ ਮੁਬਾਰਕਾਂ ਜੀ ਟੀਮ ਨੂੰ ਤੇ ਇੰਡੀਆ ਦੇ ਕ੍ਰਿਕਟ ਫੈਨਸ ਨੂੰ ਦੂਸਰਾ ਜਿਹੜਾ ਟੈਸਟ ਮੈਚ ਹੈ ਜੀ ਹੁਣ ਸਾਊਥ ਅਫਰੀਕਾ ਦੇ ਨਾਲ January 3 ਨੂੰ ਸ਼ੁਰੂ ਹੋਏਗਾ ਟਾਈਮਿੰਗ ਜਿਹੜੀ ਰਹੇਗੀ ਜੀ 3 ਵਜੇ ਤੜਕੇ ਸਵੇਰੇ ਕੈਨੇਡੀਅਨ ਟੋਰਾਂਟੋ ਦੇ ਟਾਈਮ ਦੇ ਨਾਲ ਇਸ ਤੋਂ ਬਿਨਾਂ T20 ਪਲੇਅਰ ਆਫ ਦਾ ਈਅਰ ਜਿਹੜੀ ਹੈ ਜੀ ਉਹਦੀ ਨੋਮੀਨੇਸ਼ਨ ਹੋ ਚੁੱਕੀਆਂ ਨੇ 4 ਪਲੇਅਰ ਇਹਦੇ ਵਿੱਚ ਸ਼ਾਰਟਲਿਸਟ ਹੋਏ ਨੇ ਨੋਮੀਨੇਸ਼ਨ ਵਾਸਤੇ ਮਿਚਲ ਮਾਰਸ਼ ਆਸਟ੍ਰੇਲੀਆ ਦੇ ਜਿਨ੍ਹਾਂ ਨੇ ਕਿ ਵਰਲਡ ਕੱਪ ਹੁਣੇ ਹੁਣੇ ਜਿਹੜਾ ਖਤਮ ਹੋਇਆ ਸੀ ਉਹਦੇ ਵਿੱਚ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀ ਇਸ ਤੋਂ ਬਿਨਾਂ ਮੁਹੰਮਦ ਰਿਜ਼ਵਾਨ ਜਿਹੜੇ ਪਾਕਿਸਤਾਨ ਦੇ ਓਪਨਰ ਨੇ ਜਿਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ ਜੀ ਉਸ ਤੋਂ ਬਾਅਦ ਹਾਸਾਰੰਗਾ ਜਿਹੜੇ ਕਿ ਸ਼੍ਰੀਲੰਕਾ ਦੇ ਬਾਲਰ ਨੇ ਤੇ ਫਿਰ ਜੌਸ ਬਟਲਰ ਜਿਹੜੇ ਕਿ ਇੰਗਲੈਂਡ ਨੂੰ ਰੀਪ੍ਰੈਜੈਂਟ ਕਰਦੇ ਨੇ ਮੈਨੂੰ ਲੱਗਦਾ ਜੀ ਮਿਚਲ ਮਾਰਸ਼ ਜਾਂ ਮੁਹੰਮਦ ਰਿਜ਼ਵਾਨ ਚੋਂ ਕੋਈ ਬਾਜੀ ਮਾਰ ਜਾਏਗਾ ਬੈਸਟ ਪਲੇਅਰ ਆਫ ਦਾ ਈਅਰ T20 ਦੇ ਵਿੱਚ NBA ਦੀ ਜੇਕਰ ਗੱਲ ਕਰੀਏ ਟੋਰਾਂਟੋ ਵਰਸਿਸ LA ਕਲਿਪਰਸ ਕੱਲ੍ਹ ਨੂੰ ਜਿਹੜਾ ਜੀ 7:30 PM ਸ਼ਾਮ ਨੂੰ ਇਹ ਮੈਚ ਹੋਣਾ ਹੈ ਔਰ Under-19 ਏਸ਼ੀਆ ਕੱਪ ਦੇ ਸੈਮੀਫਾਈਨਲ ਅੱਜ ਸਵੇਰੇ ਜਿਹੜੇ ਨੇ ਜੀ ਦੋਨੋਂ ਖਤਮ ਹੋ ਗਏ ਨੇ ਨਾਓ ਵੀ ਨੋ ਹੂ ਦਾ ਫਾਈਨਲਿਸਟ ਆਰ ਪਹਿਲਾ ਜਿਹੜਾ ਸੈਮੀਫਾਈਨਲ ਹੋਇਆ ਜੀ ਉਹਦੇ ਵਿੱਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 22 runs ਦੇ ਨਾਲ ਹਰਾ ਦਿੱਤਾ ਹੈ ਔਰ ਦੂਸਰਾ ਜਿਹੜਾ ਸੈਮੀਫਾਈਨਲ ਹੋਇਆ ਉਸ ਦੇ ਵਿੱਚ ਇੰਡੀਆ ਨੇ ਬੰਗਲਾਦੇਸ਼ ਨੂੰ 103 runs ਦੇ ਨਾਲ ਹਰਾ ਦਿੱਤਾ ਜੀ ਸੋ ਫਾਈਨਲ ਇੰਡੀਆ ਵਰਸਿਸ ਸ਼੍ਰੀਲੰਕਾ ਟਾਈਮਿੰਗ ਅੱਜ ਰਾਤ ਨੂੰ 12:30 PM ਜਾਂ ਤੁਸੀਂ ਕਹਿ ਸਕਦੇ ਹੋ ਜੀ ਤੜਕੇ ਸਵੇਰੇ ਸੋ 12:30 AM ਇਹ ਜਿਹੜਾ ਜੀ ਫਾਈਨਲ ਮੈਚ ਹੋਣਾ ਸੋ 7 ਵਾਰੀ ਦੇ ਚੈਂਪੀਅਨ ਇੰਡੀਆ ਤੇ ਸ਼੍ਰੀਲੰਕਾ ਜਿਹੜਾ ਕਿ ਕਦੇ ਵੀ ਇਹ ਟੂਰਨਾਮੈਂਟ ਨਹੀਂ ਜਿੱਤਿਆ ਉਹਨਾਂ ਦਾ ਜਿਹੜਾ ਜੀ ਫਾਈਨਲ ਹੋਏਗਾ ਆਲ ਆਡਸ ਆਰ ਇਨ ਫੇਵਰ ਆਫ ਇੰਡੀਆ ਬਟ ਯੂ ਨੈਵਰ ਨੋ ਵਟ ਹੈਪਨਸ ਇਨ ਅ ਬਿਗ ਗੇਮ ਕਿਉਂਕਿ ਇੰਡੀਆ ਦੀ ਟੀਮ ਵੱਡੇ ਮੈਚਾਂ ਦੇ ਵਿੱਚ ਅਕਸਰ ਹਾਰ ਜਾਂਦੀ ਹੈ ਜੀ ਇਸ ਤੋਂ ਬਿਨਾਂ ਇੰਡੀਆ ਤੋਂ ਇੱਕ ਬਹੁਤ ਵਧੀਆ ਨਿਊਜ਼ ਆਈ ਹੈ ਜੀ RF ਮੁਹੰਮਦ ਜਿਹੜੇ ਕਿ ਜੰਮੂ ਕਸ਼ਮੀਰ ਨੂੰ ਬਿਲੋਂਗ ਕਰਦੇ ਨੇ ਉਹ ਫਸਟ ਇੰਡੀਅਨ ਐਥਲੀਟ ਬਣੇ ਨੇ ਜਿਹੜੇ ਕਿ ਟੂ ਡਿਫਰੈਂਟ ਜਿਹੜੇ ਈਵੈਂਟਸ ਨੇ ਜੀ ਵਿੰਟਰ ਓਲੰਪਿਕਸ ਦੇ ਵਿੱਚ ਉਹਦੇ ਵਿੱਚ ਕੁਆਲੀਫਾਈ ਕੀਤੇ ਨੇ ਜਾਇੰਟ ਸਲੈਲਮ ਤੇ ਐਲਪਾਈਨ ਸਕੀਇੰਗ ਸਲੈਲਮ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਜੀ ਇਹਦੇ ਵਿੱਚ ਈਵੈਂਟਸ ਦੇ ਵਿੱਚ ਆਪਣੀ ਪਾਰਟੀਸਪੇਸ਼ਨ ਉਹਨਾਂ ਦੀ ਹੋਈ ਹੈ, ਕੁਆਲੀਫਿਕੇਸ਼ਨ ਹੋਈ ਹੈ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਬਹੁਤ ਵੱਡੀ ਗੱਲ ਹੈ ਜਗਦੀਸ਼ ਜੀ, ਇੰਡੀਆ ਦੇ ਵਿੱਚੋਂ ਜਿਹੜੇ ਹੈ ਜੀ ਇਸ ਵਿੰਟਰ ਓਲੰਪਿਕਸ ਦੇ ਵਿੱਚ ਸਕੀਇੰਗ ਦੇ ਵਿੱਚ ਦੋ ਈਵੈਂਟ ਦੇ ਵਿੱਚ ਕੁਆਲੀਫਾਈ ਕਰਨਾ, ਔਰ ਬਹੁਤ ਬਹੁਤ ਮੁਬਾਰਕਾਂ ਉਹਨਾਂ ਨੂੰ, ਹੈਟਸ ਆਫ ਟੂ ਹਿਮ। ਐਂਡ ਬਿਫੋਰ ਵੀ ਗੋ ਟੂ ਕੋਰੋਨਾ ਵਾਇਰਸ, ਜੇਕਰ ਤੁਸੀਂ ਆਪਣੇ ਸਪੋਂਸਰਸ ਹਾਈਲਾਈਟ ਕਰਨੇ।
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਧਨਾ ਖਬਰ ਸਾਹਿਬ ਪ੍ਰੋਗਰਾਮ ਮਨਵਿੰਦਰ ਮਾਂਗਟ ਜੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਤੁਸੀਂ ਆਰ ਈ ਐਸ ਪੀ ਆਰ ਆਰ ਐਸ ਪੀ ਟੀ ਐਫ ਐਸ ਏ ਦੇ ਵਿੱਚ ਆਪਣੇ ਪੈਸੇ ਪਾਉਣੇ ਤਾਂ ਮਨਵਿੰਦਰ ਮਾਂਗਟ ਜੀ ਹੁਣ ਨਾਲ ਤੁਸੀਂ ਸੰਪਰਕ ਕਰ ਲੈਣਾ। ਅਤੇ ਨਾਲ ਦੀ ਨਾਲ ਸਾਡਾ ਇਹ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਏਸ਼ੀਅਨ ਫੂਡ ਸੈਂਟਰ, 10 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਕਿਸੇ ਵੀ ਨੇੜੀ ਲੋਕੇਸ਼ਨ ਦੇ ਉੱਤੇ ਜਾਣਾ ਤੇ ਤੁਸੀਂ ਇੱਥੋਂ ਜਾ ਕੇ ਆਪਣੀ ਗਰੋਸਰੀ ਕਰਨੀ ਹੈ। ਵੀਕਐਂਡ ਦੇ ਉੱਤੇ ਨਵੇਂ ਸਾਲ ਦੇ ਸਪੈਸ਼ਲ ਸਪੈਸ਼ਲ ਸੇਲ ਇਸ ਸਮੇਸ਼ਨ ਫੂਡ ਸੈਂਟਰ ਦੇ ਉੱਤੇ ਚੱਲ ਰਹੀ ਹੈ। ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਪਹੁੰਚੋ ਜਾਂ ਫਿਰ ਆਨਲਾਈਨ ਤੁਸੀਂ ਗਰੋਸਰੀ ਕਰਨੀ ਹੈ, asianfoodcenter.com ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਪਾਪੂਲਰ ਟਾਇਰ ਤੇ ਟਰਾਂਟੋ ਟਰੱਕ ਡਰਾਈਵਿੰਗ ਸਕੂਲ 225 ਕਲੇਅਰਪੋਰਟ ਵਾਲੀ ਕਲੇਅਰਪੋਰਟ ਕ੍ਰੈਸਨ ਤੋਂ ਤੁਹਾਨੂੰ ਸਰਵ ਕਰਿਆ। ਟਰਾਂਟੋ ਟਰੱਕ ਡਰਾਈਵਿੰਗ ਸਕੂਲ ਜੋ ਕਿ ਇੱਕ ਪੰਜਾਬੀਆਂ ਦਾ ਬੜਾ ਪੁਰਾਣਾ ਅਤੇ ਮੰਨਿਆ ਪ੍ਰਮੰਨਿਆ ਟਰੱਕ ਡਰਾਈਵਿੰਗ ਸਕੂਲ ਹੈ, ਤੁਸੀਂ ਇੱਥੋਂ ਟਰੱਕ ਦਾ ਲਾਇਸੈਂਸ ਲੈ ਕੇ ਆਪਣਾ ਡਰਾਈਵਿੰਗ ਦਾ ਕਿੱਤਾ ਜਿਹੜਾ ਪ੍ਰੋਫੈਸ਼ਨ ਹੈ ਉਹ ਸ਼ੁਰੂ ਕਰੋ, ਔਰ ਇਹਨਾਂ ਵੱਲੋਂ ਸਿਖਾਏ ਹੋਏ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਹਾਇਰ ਕਰਨ ਦੇ ਵਿੱਚ ਕੋਈ ਹੈਜੀਟੇਸ਼ਨ ਨਹੀਂ ਹੈ। ਸੋ ਤੁਸੀਂ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਨਾਲ ਸੰਪਰਕ ਕਰ ਲੈਣਾ 4016675775100 ਅਤੇ ਨਾਲ ਦੀ ਨਾਲ ਸਾਡਾ ਪ੍ਰੋਗਰਾਮ ਜਿਹੜਾ ਉਹ ਆਲ ਸੈਨ ਇੰਸ਼ੋਰੈਂਸ ਤੋਂ ਸੈਮਨ ਸੈਣੀ ਜੀ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ ਹੈ। ਗੁਰਪ੍ਰੀਤ ਜੀ, ਆਓ ਜਿਹੜੀਆਂ ਕੋਰੋਨਾ ਨਾਲ ਨੰਬਰਸ ਨੇ ਜਿਹੜੇ ਉਹ ਵੀ ਸਾਂਝੇ ਕਰ ਦਈਏ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਇਸ ਵੀ।
ਜੀ ਐਬਸੋਲਿਊਟਲੀ, ਜਿਹੜੇ ਨਵੇਂ ਕੇਸਿਸ ਨੇ ਜੀ 16,25,910 ਰਿਪੋਰਟ ਕੀਤੇ ਗਏ ਨੇ ਵਰਲਡ ਵਾਈਡ, ਜਿਹੜੇ ਕਿ ਮੈਨੂੰ ਲੱਗਦਾ ਜੀ ਹੁਣ ਤੱਕ ਜਦੋਂ ਦੇ ਆਪਾਂ ਇਹ ਕਵਰੇਜ ਕਰਨੀ ਸ਼ੁਰੂ
ਕੀਤੀ 1.6 million ਇਨ ਵਨ ਡੇ।
ਐਬਸੋਲਿਊਟਲੀ ਹਾਂਜੀ, ਬਹੁਤ ਜ਼ਿਆਦਾ ਨੇ ਜੀ, ਮੈਨੂੰ ਨਹੀਂ ਲੱਗਦਾ ਆਪਾਂ ਇੰਨੇ ਕਵਰ ਕੀਤੇ ਨੇ ਫਰੋਮ ਦਾ ਟਾਈਮ ਵੀ ਹੈਵ ਸਟਾਰਟਡ ਕਵਰਿੰਗ ਦੀ।
ਹੈਵੀ ਨੇ ਇੰਨੇ ਕਿ ਜਾਂ ਫਿਰ ਉਦਾਂ ਹੀ ਕੁਛ ਹੋ ਰਿਹਾ ਇਹ?
ਜਗਦੀਸ਼ ਜੀ ਨੰਬਰ ਤਾਂ ਹੈਗੇ ਨੇ ਪਰ ਮੈਨੂੰ ਲੱਗਦਾ ਜੀ ਇਹ ਚੰਗੀ ਚੀਜ਼ ਹੋ ਰਹੀ ਹੈ। ਉਹਦਾ ਰੀਜ਼ਨ ਇਹ ਹੈਗਾ ਕਿ ਜਿੰਨੀ ਤੇਜ਼ੀ ਦੇ ਨਾਲ ਇਹ ਫੈਲ ਰਿਹਾ ਸੋ ਇਵੈਂਚੁਅਲੀ ਐਵਰੀਵਨ ਆਫ ਅਸ ਵਿਲ ਹੈਵ ਇਟ, ਤੇ ਉਹਦੇ ਨਾਲ ਮੈਨੂੰ ਲੱਗਦਾ ਜੀ ਫਿਰ ਵਾਇਰਸ ਜਿਹੜਾ ਆਪਣੇ ਆਪ ਨੂੰ ਹੀ ਕਿਲ ਕਰ ਲਏਗਾ ਜਦੋਂ ਐਵਰੀਬਡੀ ਵਿਲ ਹੈਵ ਇਟ। ਸੋ ਉਸ ਦੇ ਨਾਲ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ
ਜਿੰਨਾ ਤੇਜ਼ੀ ਨਾਲ ਭੱਜ ਰਿਹਾ ਆਪਣੇ ਆਪ ਹੀ ਹੱਫ ਕੇ ਡਿੱਗ ਪਵੇਗਾ,
ਇਸ ਤਰ੍ਹਾਂ ਹੀ ਕਹਿ ਸਕਦੇ ਹੋ ਜੀ ਬਿਲਕੁਲ। ਵਾਂਸ ਐਵਰੀਬਡੀ ਹੈਜ਼ ਇਟ, ਸੋ ਜਿਹੜੀ ਤੁਹਾਡੀ ਇਮਿਊਨਿਟੀ ਹੈ ਉਹਦੇ ਵਿੱਚ ਫਿਰ ਤੁਹਾਨੂੰ ਹੁਣ ਜਿਸ ਤਰ੍ਹਾਂ ਦੇਖ ਰਹੇ ਹੋ ਕਿ ਤੁਸੀਂ ਹੋਸਪਿਟਲਾਈਜੇਸ਼ਨ ਨਹੀਂ ਹੋ ਰਹੀ, ਡੈਥਸ ਉਨੀਆਂ ਨਹੀਂ ਹੋ ਰਹੀਆਂ, ਇੰਨੇ ਕੇਸ ਆਏ ਹੋਣ ਤੇ ਵਰਲਡਵਾਈਡ 7,393 ਜਿਹੜੀਆਂ ਨੇ ਡੈਥਸ ਹੋਈਆਂ ਨੇ। ਇਸ ਤੋਂ ਪਹਿਲਾਂ ਆਪਾਂ ਦੇਖਦੇ ਰਹੇ ਹਾਂ ਕਿ ਜਦੋਂ ਮਿਲੀਅਨ ਜਾਂ 11,00,000-12,00,000 ਕੇਸ ਆਉਂਦੇ ਸੀ ਤਾਂ ਡੈਥਸ 10,000-12,000-13,000 ਤੋਂ ਵੀ ਉੱਪਰ ਚਲੀਆਂ ਜਾਂਦੀਆਂ ਸੀ। ਸੋ ਹੁਣ 16,25,000 ਕੇਸ ਹੋਣੇ ਤੇ 7,393 ਡੈਥਸ ਹੋਣੀਆਂ, ਸੋ ਡੈਥ ਰੇਟ ਜਿਹੜਾ 50% ਘੱਟ ਹੋ ਗਿਆ, ਈਵਨ 2-1.5 ਗੁਣਾ ਨੰਬਰ ਜ਼ਿਆਦਾ ਆਏ ਨੇ। ਸੋ ਇਹ ਇੱਕ ਚੰਗੀ ਚੀਜ਼ ਹੈ ਜੀ ਇਨ ਟਰਮਸ ਆਫ ਕਿ ਜਿਹੜੀ ਮੋਰੈਲਿਟੀ ਰੇਟ ਹੈ ਉਹ ਘੱਟ ਹੈ ਜੀ।
ਸੋ ਆਪਣੇ ਕੈਨੇਡੇ ਦਾ ਕੀ ਹਾਲ ਆ?
ਆਪਣੇ ਕੈਨੇਡਾ ਦੇ ਵਿੱਚ ਵੀ ਜੀ 32,121 ਨਵੇਂ ਕੇਸ ਆਏ ਨੇ, ਜਿਸ ਦੇ ਵਿੱਚ ਓਨਟੇਰੀਓ ਦੇ ਵਿੱਚ 10,436, ਕਿਊਬੈਕ ਦੇ ਵਿੱਚ 13,149, ਅਲਬਰਟਾ ਚ 2775 ਤੇ BC ਦੇ ਵਿੱਚ 2944 ਜਿਹੜੇ ਨੇ ਜੀ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਐਂਡ ਆਊਟ ਆਫ 10,436 ਇਨ ਓਨਟੇਰੀਓ, ਟੋਰੋਂਟੋ ਦੇ ਵਿੱਚ 2,715, ਯੋਰਕ ਦੇ ਵਿੱਚ 1,252, ਪੀਲ ਦੇ ਵਿੱਚ 1,066 ਤੇ ਓਟਵਾ ਦੇ ਵਿੱਚ 646 ਕੇਸ ਰਿਪੋਰਟ ਕੀਤੇ ਗਏ ਨੇ।
1,066 ਆਪਣੇ ਪੀਲ ਰੀਜਨ ਦੇ ਵਿੱਚ ਹੈ, ਬ੍ਰੈਂਪਟਨ ਮਿਸਾਗਾ ਕੈਲੇਡਨ ਦੇ ਵਿੱਚ
ਜੀ ਬਿਲਕੁਲ
1,066 ਬ੍ਰੈਂਪਟਨ ਚ ਕਿੰਨੇ ਕਿੰਨੇ ਕੱਢੇ ਅੱਗੇ ਨਾਲ ਦੇਖਿਆ ਕਿ ਨਹੀਂ ਇਹ ਨੰਬਰ?
ਇਹ ਤਕਰੀਬਨ ਜਗਦੀਸ਼ ਜੀ ਬ੍ਰੈਂਪਟਨ ਤੇ ਜਿਹੜਾ ਮਿਸੀਸਾਗਾ ਦੇ ਵਿੱਚ 40% ਹੈਗੇ ਨੇ, ਐਗਜੈਕਟ ਨੰਬਰ ਨਹੀਂ ਹੈਗੇ ਜੀ, ਤੇ ਬਾਕੀ ਕੈਲੇਡਨ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਨਾਲੋਂ ਘੱਟ ਨੇ, ਬਟ ਪੀਲ ਐਂਡ ਵਿੱਚ ਮਿਸੀਸਾਗਾ ਤੇ ਬ੍ਰੈਂਪਟਨ ਦੇ ਵਿੱਚ ਹੀ ਜ਼ਿਆਦਾ ਨੰਬਰ ਹੁੰਦੇ ਨੇ ਮੈਨੂੰ ਲੱਗਦਾ।
400-500 ਬ੍ਰੈਂਪਟਨ ਦੇ ਵਿੱਚ ਬੰਦੇ ਹੈਗੇ ਨੇ ਇਸ ਸਮੇਂ?
ਐਬਸੋਲਿਊਟਲੀ ਹੈਗੇ ਨੇ ਜੀ। ਕੈਨੇਡਾ ਦੇ ਵਿੱਚ ਕਰੰਟਲੀ 2,12,318 ਜਿਹੜੇ ਨੇ ਜੀ ਐਕਟਿਵ ਕੇਸਿਸ ਨੇ, ਆਊਟ ਆਫ ਦੈਟ 76,932 ਦਾ ਜਿਹੜਾ ਆਂਕੜਾ ਜੀ ਉਹ ਸਿਰਫ ਓਨਟੇਰੀਓ ਦਾ ਹੈਗਾ, ਤੇ ਅੱਜ ਪ੍ਰੀਮੀਅਰ ਸਾਹਿਬ ਤੇ ਹੈਲਥ ਆਫੀਸ਼ੀਅਲਸ ਜਿਹੜੇ ਨੇ ਜੀ ਉਹਨਾਂ ਨੇ ਨਵੀਂ ਜਿਹੜੀ ਅਨਾਊਂਸਮੈਂਟ ਤਕਰੀਬਨ 2 ਜਾਂ 3 ਵਜੇ ਅੱਜ ਦੁਪਹਿਰ ਨੂੰ ਕਰਨੀ ਹੈ। ਯੂ ਕੈਨ ਐਕਸਪੈਕਟ ਮੋਰ ਰੈਸਟ੍ਰਿਕਸ਼ਨ ਡਿਸੀਜਨ ਔਨ ਸਕੂਲਸ ਕਿ ਇਨ ਕਲਾਸ ਲਰਨਿੰਗ ਹੋਏਗੀ ਜਾਂ ਨਹੀਂ ਹੋਏਗੀ ਤੇ ਕੁਆਰੰਟੀਨ ਜਿਹੜੀ ਹੈ ਜੀ ਟਾਈਮ ਉਹ ਵੀ 10 ਦਿਨ ਤੋਂ 5 ਦਿਨ ਦਾ ਯੂ ਐਸ ਦੀ ਤਰ੍ਹਾਂ ਕਰ ਦਿੱਤਾ ਜਾਏਗਾ। ਸੋ ਸਕੂਲ ਦੇ ਉੱਤੇ ਵੱਡਾ ਡਿਸੀਜਨ ਅੱਜ ਬਣਾਇਆ ਜਾਵੇਗਾ। ਸੋ ਇਹਨੂੰ ਵੇਟ ਕਰ ਰਿਹਾ ਕਿਉਂਕਿ ਸੋਮਵਾਰ ਤੋਂ ਸਕੂਲ ਨੇ ਉਹ ਸ਼ੁਰੂ ਹੋਣੇ ਨੇ ਕਿ ਇਨ ਪਰਸਨ ਬੱਚੇ ਜਾਣ ਜਾਂ ਨਾ ਜਾਣ, ਕਿਉਂਕਿ ਜਿਹੜਾ ਕੋਵਿਡ ਦੇ ਆਪਾਂ ਇਨਫੈਕਸ਼ਨ ਰੇਟ ਦੇਖ ਰਹੇ ਹਾਂ ਯੰਗ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਆ
ਜੀ। ਬਿਲਕੁਲ, ਔਰ ਮੈਨੂੰ ਲੱਗਦਾ ਜੀ ਡੈਫੀਨੇਟਲੀ ਜਿਹੜੇ ਸਕੂਲ ਇਨ ਪਰਸਨ ਨਹੀਂ ਖੁੱਲਣਗੇ, ਬਟ ਵੋ ਵਿਲ ਫਾਇੰਡ ਆਊਟ ਟੂਡੇ 3 ਵਜੇ ਉਹਨਾਂ ਦੀ ਜਿਹੜੀ ਹੈ ਜੀ ਪ੍ਰੈਸ ਕਾਨਫਰੰਸ, ਉਹਦੇ ਵਿੱਚ ਪਤਾ ਲੱਗ ਜਾਣੇ ਜੀ।
ਥੈਂਕ ਯੂ ਗੁਰਪ੍ਰੀਤ, ਥੈਂਕ ਯੂ। ਧੰਨਵਾਦ ਜਗਦੀਸ਼ ਜੀ। ਜਾਣ ਤੋਂ ਪਹਿਲਾਂ ਇੱਕ ਚੀਜ਼ ਐਡ ਕਰਨੀ ਸੀਗੀ ਜੀ, ਯੂਜਲੀ ਆਈ ਇਟਲ ਜਦੋਂ ਕੋਈ ਵਧੀਆ ਲਿਸਟਿੰਗ ਆਉਂਦੀ ਹੈ ਥੋਰੋਲ ਦੇ ਵਿੱਚ, ਅੱਜ ਨਵਾਂ ਘਰ ਲਿਸਟ ਕਰਨਾ ਜੀ, ਇਟਸ ਅ ਨੈਵਰ ਲਿਵਡ ਇਨ ਬੈਕਿੰਗ ਔਨ ਟੂ ਪੌਂਡ, 3 ਬੈਡਰੂਮ 2.5 ਵਾਸ਼ਰੂਮ ਦਾ ਘਰ ਹੈ ਜੀ ਔਰ 35 ਫੀਟ ਲੋਟ ਤੇ ਇਹ ਬਣਿਆ ਹੋਇਆ। ਇਸ ਨੂੰ MLS ਤੇ ਜਾਣ ਤੋਂ ਪਹਿਲਾਂ, ਕਿਉਂਕਿ ਲਿਸਟਿੰਗਸ ਬਹੁਤ ਘੱਟ ਨੇ, ਜੇਕਰ ਕਿਸੇ ਨੂੰ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਨੇ ਜੀ 416-6614-1423 416-669-1423 ਤੁਹਾਨੂੰ ਤੇ ਸਾਰੇ
ਸਟੂਡੈਂਟਾਂ ਦੇ ਵਿੱਚ ਹੈ।
ਇਹ ਐਮਪਾਇਰ ਕਾਲਡਰਵੁੱਡ ਦੇ ਵਿੱਚ ਹੀ ਹੈ ਜੀ, ਪੀਚ ਸਟਰੀਟ ਦੇ ਉੱਤੇ ਆ, ਬੈਕਿੰਗ ਔਨ ਟੂ ਪੌਂਡ,
ਆਪਣੇ ਰੋਲਿੰਗ ਮੈਡੋ ਦੇ ਵਿੱਚ ਹੀ ਆ ਗਿਆ ਇਹ।
ਹਾਂਜੀ ਬਿਲਕੁਲ, ਉੱਥੇ ਹੀ ਆ ਗਿਆ ਜੀ ਜਿੱਥੇ
ਤੁਸੀਂ
ਆਸਕਿੰਗ ਤਾਂ ਜਗਦੀਸ਼ ਜੀ ਇਹਨੂੰ 779 ਤੇ ਲਿਸਟ ਕਰਨਾ, ਬਟ ਹੈਵਿੰਗ ਸੈਡ ਦੈਟ ਇਹਨੇ ਕਾਫੀ ਉੱਪਰ ਚਲੇ ਜਾਣੀ ਜੀ ਉਸ ਤੋਂ।
3 ਬੈਡਰੂਮ ਦਾ,
3 ਬੈਡਰੂਮ ਹੈ ਜੀ, 2.5 ਵਾਸ਼ਰੂਮ ਹੈ, ਮੇਨ ਫਲੋਰ ਤੇ ਹਾਰਡਵੁੱਡ ਹੈ ਔਰ ਵਧੀਆ ਘਰ ਹੈ ਜੀ, ਨੈਵਰ ਲਿਵਡ ਇਨ, ਸੋ ਬਿਲਕੁਲ ਬ੍ਰਾਂਡ ਨਿਊ।
ਜਦੋਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਗੁਰਪ੍ਰੀਤ ਜੀ ਆ ਘਰ ਵੇਚ ਲਓ 5.5 ਲੱਖ ਦੇ ਵਿਦ ਫਿਨਿਸ਼ਡ ਬੇਸਮੈਂਟ, ਤੁਸੀਂ ਕਹਿ ਰਹੇ ਜਗਦੀਸ਼ ਜੀ ਮਹਿੰਗੇ ਨੇ।
ਐਬਸੋਲਿਊਟਲੀ ਜਗਦੀਸ਼ ਜੀ, ਉਸ ਟਾਈਮ ਤੇ ਸਾਰਾ ਕੁਝ ਹੀ ਮਹਿੰਗਾ ਲੱਗਦਾ ਸੀਗਾ ਜੀ, ਤੇ ਹੁਣ 8.5 ਲੱਖ ਦਾ ਜਦੋਂ ਏਅਰ ਤੇ ਅਨਾਊਂਸ ਕਰਦੇ
ਆ, 45 ਫੁੱਟ ਦੀ ਲੋਟ ਤੇ ਸੀਗੇ, ਫਿਨਿਸ਼ ਬੇਸਮੈਂਟ ਦੇ ਰਹੇ ਸੀਗੇ, ਸਾਰਾ ਕੁਝ ਕਰ ਰਹੇ 5.5 ਲੱਖ ਦੇ ਵਿੱਚ। ਤੁਸੀਂ ਜਾ ਕੇ 2 ਵਾਰ ਮੁੜਿਆ ਇਸ ਸਬ ਡਿਵੀਜ਼ਨ ਦੇ ਵਿੱਚੋਂ, ਕਿ ਇਹ ਚੀਜ਼ ਮਹਿੰਗੇ ਲੱਗਦਾ ਜਗਦੀਸ਼, ਥੋੜੇ ਇੱਥੇ ਵਿਕਰੇ ਨੀਗੇ ਤੇ ਅੱਜ ਉਹੀ ਬਿਨਾਂ ਫਿਨਿਸ਼ ਬੇਸਮੈਂਟ ਤੋਂ ਤੁਸੀਂ ਕਹਿੰਦੇ ਹੋ 8 ਲੱਖ ਦਾ ਜਾਊਗਾ ਇਹ ਘਰ।
8.5 ਤੇ ਵੀ ਚਲੇ ਜਾਣਾ ਜਗਦੀਸ਼ ਜੀ, 840 ਦਾ ਵਿਕਿਆ ਉੱਥੇ ਵਿਦਆਊਟ ਬੈਕਿੰਗ ਔਨ ਟੂ ਪੌਂਡ।
ਓਕੇ, ਹੈਵ ਫਨ, ਥੈਂਕ ਯੂ,
ਧੰਨਵਾਦ ਜੀ, ਥੈਂਕ ਯੂ,
ਧੰਨਵਾਦ ਜੀ। ਔਰ ਹਰੀਚੀ ਬਾਬਰ ਸਾਹਿਬ ਜੀ ਆਇਆ ਨੂੰ ਪ੍ਰੋਗਰਾਮ ਦੇ ਵਿੱਚ, ਹੈਲੋ ਤੱਕ ਹਰੀਸ਼ ਵਰਮਾ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ। ਮੇਰੇ ਖਿਆਲ ਉਹਨਾਂ ਦੀ ਇਸ ਸਮੇਂ ਲਾਈਨ ਆ ਜਿਹੜੀ ਉਹ ਨਹੀਂ ਮਿਲੇਗੀ, ਤੋ ਇੱਕ ਵਾਰੀ ਫੇਰ ਦੱਸ ਦਈਏ ਕਿ ਡਾਕਟਰ ਹਰੀਸ਼ ਵਰਮਾ ਜੀ 416-804-1500 ਇਹਨਾਂ ਦਾ ਨੰਬਰ ਹੈ, ਆਯੁਰਵੈਦ ਦੇ ਰਾਹੀਂ ਤੁਸੀਂ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਣਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਮੈਂ ਆਪਣੇ ਟਾਊਨ ਹਾਊਸ ਦੱਸ ਦਵਾਂ ਕੈਲਗਰੀ ਦੇ ਵਿੱਚ, ਜੇ ਅਸੀਂ ਆ ਗੁਰਪ੍ਰੀਤ ਨੂੰ ਮੈਂ ਹੁਣੇ ਗੱਲ ਕਰਕੇ ਹਟਿਆ, ਅਜੇ 2 ਸਾਲ ਪਹਿਲਾਂ ਇਹਨਾਂ ਨੂੰ ਕਹਿੰਦਾ ਸੀ ਕਿ ਨਾਇਗਰਾ ਫਾਲ ਦੀ ਇਸ ਡਿਵੀਜ਼ਨ ਦੇ ਵਿੱਚ ਤੁਸੀਂ ਘਰ ਬੁੱਕ ਕਰਾ ਲਓ, ਸਾਡੇ 5-6 ਲੱਖ ਡਾਲਰ ਦਾ ਤੁਹਾਨੂੰ ਮਿਲ ਜਾਣਾ, ਜੋ ਕਿ ਘਰ 8-8.5 ਲੱਖ ਦੇ ਜਿਹੜੇ ਉਹ ਹੋਏ ਹੋਏ ਨੇ। ਸੋ ਜੇ ਅੱਜ ਮੈਂ ਕੈਲਗਰੀ ਕਹਿ ਰਿਹਾ ਕਿ 385,000 ਡਾਲਰ ਦਾ ਤੁਹਾਨੂੰ 1565 ਸਕੇਅਰ ਫੁੱਟ 4 ਬੈਡਰੂਮ ਦਾ ਟਾਊਨ ਹੋਮ ਹੈ ਬੁੱਕ ਹੋ ਰਿਹਾ, ਤੇ 2023 ਦੇ ਵਿੱਚ ਇਹਦੀ ਕਲੋਜ਼ਿੰਗ ਹੈ ਔਰ ਇਹਦੇ ਚ ਬਹੁਤ ਪੋਟੈਂਸ਼ੀਅਲ ਹੈ ਗਰੋਥ ਦੇ ਲਈ, ਔਰ ਇਹਦੇ ਲਈ ਇਹਨਾਂ ਨੂੰ ਬੁੱਕ ਕਰਾਉਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ, ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ, ਮੌਰਗੇਜ ਤੇ ਸਾਰਾ ਕੰਮ ਤੁਹਾਡਾ ਇੱਥੋਂ ਬੈਠਿਆਂ ਦਾ ਹੀ ਕਰਵਾ ਦੇਣਾ, ਪਲੱਸ ਰੈਂਟ ਤੇ ਵੀ ਇੱਥੇ ਬੈਠਿਆਂ ਦਾ ਤੁਹਾਡਾ ਇਹ ਘਰ ਜਿਹੜਾ ਚੜਵਾ ਦੇਣਾ, ਉਹਦੇ ਲਈ ਕਾਲ ਕਰ ਲੈਣੀ ਮੈਨੂੰ 416-970-5005 416-970-5005 ਮੇਰਾ ਨੰਬਰ ਹੈ। 385,000 ਡਾਲਰ ਦਾ ਇਹ ਟਾਊਨ ਹਾਊਸ ਬੁੱਕ ਹੋ ਰਿਹਾ ਕੈਲਗਰੀ ਦੇ ਵਿੱਚ। ਔਰ ਬਰਮਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜਗਦੀਸ਼ ਜੀ ਔਰ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਬਰਮਾ ਸਾਹਿਬ, ਕੀ ਟਿਪਸ ਨੇ ਸਰੋਤਿਆਂ ਦੇ ਲਈ? ਤੁਸੀਂ ਆ ਕੋਰੋਨਾ ਵਾਇਰਸ ਦੀਆਂ ਰਿਪੋਰਟਾਂ ਤਾਂ ਸੁਣ ਹੀ ਲਈਆਂ ਨੇ, ਕੀ ਕਹਿਣਾ ਚਾਹੁੰਦੇ ਹੋ?
ਪਹਿਲਾਂ ਤਾਂ ਕੋਰੋਨਾ ਵਾਇਰਸ ਬਾਰੇ ਮੇਰਾ ਜਿਹੜਾ ਵਿਚਾਰ ਹੈ ਨਾ ਜੀ, ਉਹ ਇਹ ਹੈ ਵੀ ਮੈਨੂੰ ਲੱਗਦਾ ਪਰਮਾਤਮਾ ਮਿਹਰ ਕਰ ਰਿਹਾ ਹਿਊਮੈਨਿਟੀ ਦੇ ਉੱਪਰ, ਸਾਰੀ ਦੁਨੀਆਂ ਦੇ ਉੱਪਰ, ਕਿਉਂਕਿ ਜਿਹੜਾ ਇਹ ਓਮੀਕ੍ਰੋਨ ਵਾਇਰਸ ਹੈ, ਵੀਕ ਵਾਇਰਸ ਹੈ, ਜਿਹੜਾ ਅਸੀਂ ਵੈਕਸੀਨ ਦਿੰਦੇ ਹਾਂ ਕਿਸੇ ਨੂੰ ਵੀ, ਉਹਦੇ ਚ ਵੀਕ ਵੈਕਸੀਨ ਜੇ ਦਿੰਦੇ ਹਾਂ ਤਾਂ ਬਾਡੀ ਐਂਟੀਬੋਡੀਜ਼ ਬਣਾਉਣਾ ਸ਼ੁਰੂ ਕਰ ਦਿੰਦੀ ਹੈ, ਮਾਸ ਲੈਵਲ ਤੇ ਐਂਟੀਬੋਡੀਜ਼ ਬਣ ਰਹੀਆਂ ਨੇ, ਬੜੀ ਤੇਜ਼ੀ ਨਾਲ ਅਸੀਂ ਹਰਡ ਇਮਿਊਨਿਟੀ ਵੱਲ ਪਹੁੰਚ ਰਹੇ ਹਾਂ ਔਰ ਉਮੀਦ ਹੈ ਕਿ 8 ਤੋਂ 12 ਹਫ਼ਤਿਆਂ ਦੇ ਵਿੱਚ ਜਿਹੜੀ ਇਹ ਸਮੱਸਿਆ ਕਾਫੀ ਜ਼ਿਆਦਾ ਕੰਟਰੋਲ 'ਚ ਆ ਜਾਏਗੀ, ਕਿਉਂਕਿ ਹੁਣ ਤੱਕ ਦੀਆਂ ਜਿਹੜੀਆਂ ਰਿਪੋਰਟਾਂ ਨੇ, ਡਾਟਾ ਜਿਹੜਾ ਹੈਗਾ ਉਹਦੇ 'ਚ ਇਹ ਆ ਰਿਹਾ ਕਿ ਕੋਈ ਵੀ ਕ੍ਰਿਟੀਕਲ ਕੇਸਿਸ ਬਹੁਤ ਘੱਟ ਨੇ, ਬਹੁਤ ਘੱਟ
ਨੇ,
ਔਰ ਡੈਥ ਬੜੀਆਂ ਘੱਟ ਨੇ। ਸਿਰਫ ਨਜ਼ਲਾ ਜ਼ੁਕਾਮ ਇਹਦੇ ਸਿਮਟਮ ਆ ਰਹੇ ਨੇ, ਨਜ਼ਲਾ ਜ਼ੁਕਾਮ, ਬੁਖਾਰ, ਗਲੇ ਚ ਖਰਾਸ਼, ਬਸ ਇੰਨੇ ਸਿਮਟਮ ਆ ਰਹੇ ਨੇ ਜਿਹੜੇ ਆਮ ਫਲੂ ਦੇ ਵਿੱਚ ਆ ਜਾਂਦੇ ਨੇ। ਤੇ ਮੈਨੂੰ ਲੱਗਦਾ ਜੇ ਅਸੀਂ ਪੋਜ਼ਿਟਿਵ ਹੋ ਕੇ ਸੋਚੀਏ ਕਿ ਇਹ ਇੱਕ ਚੰਗਾ ਸਾਈਨ ਹੈ, ਔਰ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਇਹ ਜਿਹੜੀ ਬਿਮਾਰੀ ਹੈ ਇਹ ਖਤਮ ਹੋ ਸਕਦੀ ਹੈ ਜੀ।
ਸੋ ਇਹ ਜਿਹੜਾ ਓਮੀਕ੍ਰੋਨ ਆ ਰਿਹਾ ਵਾ, ਇਹ ਜਾਣੀ ਕਿ ਹੁਣ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਲਈ ਤੇ ਐਂਟੀਬਾਡੀ ਬਾਡੀਜ਼ ਦੇ ਵਿੱਚ ਬਿਲਡ ਕਰਨ ਦੇ ਲਈ ਸਹਾਈ ਹੋਵੇਗਾ, ਇਕਦਮ ਇੰਨੀ ਤੇਜ਼ੀ ਨਾਲ ਫੈਲ ਕੇ ਤੇ ਫਿਰ ਇਕਦਮ ਫਿਰ ਖਤਮ ਹੋ ਜਾਏਗਾ ਇਹ।
ਬਿਲਕੁਲ ਬਿਲਕੁਲ, ਜਿੰਨਾ ਵਾਇਰਸ ਵੀਕ ਹੈਗਾ ਓਨੀਆਂ ਸਾਡੇ ਬਾਡੀ ਚ ਚੰਗੀਆਂ ਐਂਟੀਬਾਡੀਜ਼ ਬਣ ਰਹੀਆਂ ਨੇ, ਔਰ ਉਹਦਾ ਬੈਡ ਇਫੈਕਟ ਘੱਟ ਹੋ ਰਿਹਾ। ਵੈਕਸੀਨ ਹੁੰਦਾ, ਵੈਕਸੀਨ ਦਾ ਵੀ ਕੰਸੈਪਟ ਇਹੀ ਹੁੰਦਾ ਕਿ ਅਸੀਂ ਵੀਕ ਵਾਇਰਸ ਪੇਸ਼ੈਂਟ ਦੇ ਬਾਡੀ ਚ ਇੰਜੈਕਟ ਕਰ ਦਿੰਦੇ ਹਾਂ, ਬਾਡੀ ਉਹਦੇ ਐਂਟੀਬਾਡੀਜ਼ ਬਣਾ ਦਿੰਦੀ ਹੈ, ਇਹ ਵਾਇਰਸ ਜਿਹੜਾ ਹੈਗਾ। ਇਸ ਤਰ੍ਹਾਂ ਦੀ ਉਮੀਦ ਹੈ, ਸਾਇੰਟਿਸਟਾਂ ਨੂੰ ਵੀ ਉਮੀਦ ਹੈ, ਔਰ ਕਿਉਂਕਿ ਜਿਹੜਾ ਹੁਣ ਤੱਕ ਦਾ ਇਹਦਾ ਟ੍ਰੈਂਡ ਹੈ ਉੱਥੋਂ ਪਤਾ ਲੱਗਦਾ ਵੀ ਇਹ ਬਹੁਤ ਜ਼ਿਆਦਾ ਘਾਤਕ ਨਹੀਂ ਹੈ ਵਾਇਰਸ। ਇਹ ਸੋ ਇੱਕ ਤਰ੍ਹਾਂ ਦਾ ਆਪਾਂ ਇਹਨੂੰ ਨੈਚੁਰਲ ਵੈਕਸੀਨ ਵੀ ਕਹਿ ਸਕਦੇ ਹਾਂ।
ਸੋ ਨੈਚੁਰਲ ਵੈਕਸੀਨ ਪਰਮਾਤਮਾ ਵੱਲੋਂ ਇੱਕ ਮਿਹਰ ਕਰ ਰਿਹਾ ਪਰਮਾਤਮਾ ਇਸ ਸਮੇਂ ਮਨੁੱਖਤਾ ਤੇ, ਜਿੱਥੇ ਤੁਸੀਂ ਕਿਹਾ ਕਿ ਇਹ ਲੋਕਾਂ ਦੀ ਇੱਕ ਹਰਡ ਇਮਿਊਨਿਟੀ ਬਣਾਉਣ ਦੇ ਵਿੱਚ ਸਹਾਈ ਹੋਵੇਗਾ।
ਬਿਲਕੁਲ ਬਿਲਕੁਲ, ਇਹ ਸਹਾਇਕ ਹੈ ਜੀ। ਬਾਕੀ ਜਿੰਨੀ ਦੇਰ ਤੱਕ ਹਰਡ ਇਮਿਊਨਿਟੀ ਪੂਰੀ ਨਹੀਂ ਬਣ ਜਾਂਦੀ, ਉਨੀ ਦੇਰ ਤੱਕ ਆਪਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਵੀ ਅਸੀਂ ਜੋ ਸਰਕਾਰਾਂ ਕਹਿੰਦੀਆਂ ਨੇ ਵੀ ਮਾਸਕ ਲਗਾਓ, ਸੋਸ਼ਲ ਡਿਸਟੈਂਸਿੰਗ ਰੱਖੋ, ਸੈਨੇਟਾਈਜ਼ ਕਰੋ, ਉਹ ਸਾਰੀਆਂ ਚੀਜ਼ਾਂ ਉਨੀ ਦੇਰ ਤੱਕ ਜਾਰੀ ਰੱਖੋ। ਲੇਕਿਨ ਇਸ ਉਮੀਦ ਨਾਲ ਅਸੀਂ ਹੁਣ ਆਪਣਾ ਪ੍ਰੋਗਰੈਸ ਕਰ ਸਕਦੇ ਹਾਂ ਕਿ ਇਹ ਜੇ ਅਸੀਂ ਪੋਜ਼ਿਟਿਵ ਹੋ ਕੇ ਚੱਲੀਏ ਕਿ ਇਹ ਇੱਕ ਬਿਮਾਰੀ ਜਿਹੜੀ ਹੈ ਐਂਡ ਵੱਲ ਆ ਰਹੀ ਹੈ, ਖਤਮ ਹੋਣ ਦੇ ਮੁਕਾਮ ਤੇ ਆ ਰਹੀ ਹੈ
ਜੀ। ਤੇ ਇਹ ਤੋਂ ਇਲਾਵਾ ਹੋਰ ਕੀ ਟਿਪਸ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੋ?
ਜੀ ਜੀ, ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਜੀ ਕਿ ਇੱਕ ਬਿਮਾਰੀ ਹੁੰਦੀ ਹੈ PCOD। ਪਹਿਲਾਂ ਮੁਹਾਂਸਿਆਂ ਦੀ ਗੱਲ ਚੱਲੀ ਸੀ ਕਿ ਚਿਹਰੇ ਦੇ ਉੱਤੇ ਜਿਹੜੇ ਪਿੰਪਲਸ ਹੋ ਜਾਂਦੇ ਨੇ, ਖਾਸ ਕਰਕੇ ਲੜਕੀਆਂ ਦੇ ਵਿੱਚ, ਇਹ ਬਿਮਾਰੀ ਹੁੰਦੀ ਹੈ PCOD, ਜਿਹਨੂੰ ਅਸੀਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਕਹਿੰਦੇ ਹਾਂ। ਸੋ PCOD ਜਿਹੜੀ ਬਿਮਾਰੀ ਹੈ ਯੰਗ ਲੜਕੀਆਂ ਦੇ ਵਿੱਚ ਦੇਖੀ ਜਾਂਦੀ ਹੈ। ਪਹਿਲਾਂ ਤਾਂ ਨੋਰਮਲੀ ਇਹਦੀ ਜਿਹੜੀ ਏਜ ਹੁੰਦੀ ਸੀ 30-35 ਸਾਲ ਦੀ ਔਰਤਾਂ 'ਚ ਦੇਖੀ ਜਾਂਦੀ ਸੀ, ਪਰ ਅੱਜ ਕੱਲ੍ਹ ਜਿਹੜੀਆਂ 18-20 ਸਾਲ ਦੀਆਂ ਲੜਕੀਆਂ ਦੇ ਵਿੱਚ ਬੜੀ ਕਾਮਨ ਇਹ ਬਿਮਾਰੀ ਫੈਲ ਰਹੀ ਹੈ। ਜਿਵੇਂ ਆਪਣੇ ਇੱਥੇ ਕਾਮਨਲੀ ਡਾਇਬਿਟੀਜ਼ ਕਾਮਨ ਹੈ, ਇਸ ਤਰ੍ਹਾਂ ਯੰਗ ਲੜਕੀਆਂ ਦੇ ਵਿੱਚ PCOD ਬੜੀ ਕਾਮਨ ਬਿਮਾਰੀ ਹੈ। ਇਹਦੇ ਜਿਹੜੇ ਮੁੱਖ ਲੱਛਣ ਹੁੰਦੇ ਨੇ ਉਹਦੇ 'ਚ ਜਿਹੜਾ ਭਾਰ ਦਾ ਵਧਣਾ ਪਹਿਲਾ ਸਿਮਟਮ ਹੈ। ਜਿਹੜੀਆਂ ਲੜਕੀਆਂ 18-20 ਸਾਲ ਦੀ ਏਜ ਦੇ ਵਿੱਚ ਨੇ, ਜੇ ਉਹਨਾਂ ਦਾ ਵਜ਼ਨ ਵੱਧ ਰਿਹਾ ਉਹ ਇੱਕ ਸਿਮਟਮ ਹੈ। ਫਿਰ ਚਿਹਰੇ ਦੇ ਉੱਤੇ ਮੋਟੇ ਮੋਟੇ ਜੇ ਪਿੰਪਲਸ ਹੋ ਜਾਣੇ, ਥਰਡ ਚਿਹਰੇ ਦੇ ਉੱਤੇ ਕਈ ਵਾਰ ਬਾਲ ਆ ਜਾਂਦੇ ਨੇ, ਠੋਡੀ ਦੇ ਏਰੀਏ 'ਚ ਬਾਲ ਆ ਜਾਂਦੇ ਨੇ। ਫੋਰਥ ਸਿਮਟਮ ਜਿਹੜਾ ਬੜਾ ਕਾਮਨ ਹੈ ਕਿ ਉਹਨਾਂ ਦੇ ਪੀਰੀਅਡ ਇਰੈਗੂਲਰ ਹੁੰਦੇ ਨੇ, ਕਦੇ ਪੀਰੀਅਡ ਜ਼ਿਆਦਾ ਆਉਂਦੇ ਨੇ ਜਾਂ ਕਾਫੀ ਦੇਰ ਬਾਅਦ ਆਉਂਦੇ ਨੇ, ਇਰੈਗੂਲਰ ਪੀਰੀਅਡਸ ਹੁੰਦੇ ਨੇ। ਔਰ ਜਿਹੜੀਆਂ ਲੜਕੀਆਂ ਦੀ ਮੈਰਿਜ ਹੋ ਜਾਂਦੀ ਹੈ, ਮੈਰਿਜ ਤੋਂ ਬਾਅਦ ਉਹਨਾਂ ਨੂੰ ਕਨਸੀਵ ਕਰਨ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ, ਔਰ ਪੈਲਵਿਕ ਪੇਨ ਰਹਿੰਦੀ ਹੈ। ਇਸ ਤਰ੍ਹਾਂ ਦੇ ਸਿਮਟਮ ਜਦੋਂ ਲੈ ਕੇ ਪੇਸ਼ੈਂਟਸ ਆਪਣੇ ਮੈਡੀਕਲ ਡਾਕਟਰ ਕੋਲ ਜਾਂ ਫੈਮਿਲੀ ਡਾਕਟਰ ਕੋਲ ਜਾਂਦੇ ਨੇ, ਡਾਕਟਰ ਉਹਨਾਂ ਦਾ ਅਲਟਰਾਸਾਊਂਡ ਰਿਕਮੈਂਡ ਕਰਦੇ ਨੇ। ਅਲਟਰਾਸਾਊਂਡ ਤੋਂ ਫਿਰ ਪਤਾ ਲੱਗਦਾ ਵੀ ਉਹਨਾਂ ਦੀ ਓਵਰੀ ਦੇ ਵਿੱਚ ਇਹ ਗੱਠਾਂ ਬਣ ਗਈਆਂ ਜਿਹਨੂੰ ਅਸੀਂ ਸਿਸਟ ਕਹਿੰਦੇ ਹਾਂ, ਔਰ ਇਹ ਹਾਰਮੋਨਲ ਡਿਜ਼ੀਜ਼ ਹੁੰਦੀ ਹੈ। ਇਹਦੇ 'ਚ ਐਲੋਪੈਥਿਕ ਡਾਕਟਰ ਦਾ ਕਈ ਵਾਰ ਤੁਸੀਂ ਨੈੱਟ ਤੇ ਵੀ ਪੜੋ ਇਹਦੇ ਬਾਰੇ, ਬੜਾ ਨੈਗੇਟਿਵ ਲਿਖਿਆ ਹੋਇਆ ਕਿ ਇਹ ਕਈ ਵਾਰ ਬਿਮਾਰੀ ਜਿਹੜੀ ਆ ਓਵਰੀ ਕੈਂਸਰ 'ਚ ਬਦਲਦੀ ਹੈ ਜਾਂ ਕਈ ਵਾਰ ਡਾਇਬਿਟੀਜ਼ 'ਚ ਬਦਲਦੀ ਹੈ। ਪਰ ਅਸੀਂ ਦੇਖਿਆ ਵੀ ਜੇ ਨੈਚੁਰਲ ਦਵਾਈਆਂ ਪੇਸ਼ੈਂਟਸ ਨੂੰ ਦਿੱਤੀਆਂ ਜਾਣ ਤਾਂ ਉਹਦੇ ਨਾਲ ਬੜੀ ਜਲਦੀ ਆਰਾਮ ਆ ਜਾਂਦਾ ਹੈ। ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਇਹਦੇ ਹੈਗੇ ਨੇ, ਔਰ 6-8 ਮਹੀਨਿਆਂ ਦੇ ਵਿੱਚ ਇਹ ਬਿਮਾਰੀ ਪੂਰੀ ਤਰ੍ਹਾਂ ਕੰਟਰੋਲ 'ਚ ਆ ਜਾਂਦੀ ਹੈ। ਔਰ ਇਹਦੇ ਵਿੱਚ ਜਿਹੜੀਆਂ ਬੂਟੀਆਂ ਕੰਮ ਕਰਦੀਆਂ, ਉਹ 'ਚ ਸ਼ਤਾਵਰ, ਮੁਲੱਠੀ, ਆਮਲਾ, ਨਾਗਕੇਸਰ, ਅਸੀਂ ਦੋ ਤਰ੍ਹਾਂ ਦੇ ਕੈਪਸੂਲ ਬਣਾਏ ਹੋਏ ਨੇ, ਔਰ ਇੱਕ ਕੈਪਸੂਲ ਅਸੀਂ ਬਣਾਏ ਹੋਏ ਨੇ ਫੈਨੂਗਰੀਕ ਸੀਡ, ਦਾਲਚੀਨੀ, ਸੋਏ। ਜਿਹੜਾ ਸੋਏ ਹੈ ਨਾ ਜੀ, ਇਹਦੇ ਬਾਰੇ ਮੈਂ ਤੁਹਾਨੂੰ ਅੱਜ ਇੱਕ ਟਿਪ ਦੇਣਾ ਚਾਹੁੰਦਾ
ਜੀ।
ਤੁਸੀਂ ਜਗਦੀਸ਼ ਜੀ, ਸੁਣਿਆ ਕਦੇ ਸੋਏ ਇੱਕ ਬੀਜ ਹੁੰਦੇ ਨੇ?
ਸੋਇਆਬੀਨ
ਸੋਇਆਬੀਨ ਹੁੰਦੀ ਹੈ, ਇੱਕ ਸੋਏ ਹੁੰਦੇ ਨੇ। ਇਹ ਅੱਜ ਨੋਟ ਕਰੋ, ਤੁਹਾਡੇ ਲਈ ਇੱਕ ਬੜੀ ਜਾਣਕਾਰੀ ਮੈਂ ਤੁਹਾਨੂੰ ਦੇ ਰਿਹਾ। ਇਹ ਜਿਹੜੇ ਬੀਜ ਨੇ, ਇਹ ਜੀਰੇ ਵਰਗੇ ਹੁੰਦੇ ਨੇ, ਜੀਰਾ ਔਰ ਅਜਵਾਇਣ ਦੇ ਵਿਚਲਾ ਸਾਈਜ਼ ਹੁੰਦਾ ਇਹਦਾ ਜੀਰੇ ਵਰਗੇ, ਇਹਨੂੰ ਅਸੀਂ ਇੰਗਲਿਸ਼ ਦੇ ਵਿੱਚ ਡਿਲ ਸੀਡਸ ਕਹਿੰਦੇ ਹਾਂ।
ਡਿਲ ਸੀਡ ਜੀ,
ਹਾਂਜੀ ਡਿਲ ਸੀਡਸ।
ਸੋ
ਡਿਲ ਆਪਣੇ ਪਲਾਂਟ ਵੀ ਹੁੰਦਾ, ਇਹਦੀ ਕਈ ਵਾਰ ਇਹਨੂੰ ਯੂਜ਼ ਵੀ ਕਰਦੇ ਹਾਂ ਸਬਜ਼ੀਆਂ ਵੀ। ਸੋ ਡਿਲ ਸੀਡ ਜਿਹੜੇ ਨੇ ਇਹ ਬੜੀ ਕਮਾਲ ਦੀ ਦਵਾਈ ਹੈ ਉਹਨਾਂ ਲੜਕੀਆਂ ਲਈ ਜਿਨ੍ਹਾਂ ਨੂੰ ਪੀਰੀਅਡਸ ਦੀ ਪ੍ਰੋਬਲਮ ਹੈ। ਜਿੰਨੇ ਪੇਰੈਂਟਸ ਸੁਣਦੇ ਨੇ ਮੇਰੀ ਗੱਲ, ਲੜਕੀਆਂ ਦੇ ਪੇਰੈਂਟਸ ਜਿਨ੍ਹਾਂ ਨੂੰ ਇਹ ਇਸ਼ੂ ਆਉਂਦਾ ਹੈਗਾ ਕਿ ਪੀਰੀਅਡਸ ਪੇਨਫੁਲ ਨੇ, ਪੀਰੀਅਡਸ ਰੈਗੂਲਰ ਨਹੀਂ ਹੈਗੇ, ਪੀਰੀਅਡਸ ਘੱਟ ਆ ਰਹੇ ਨੇ, ਉਹ ਡਿਲ ਸੀਡਸ ਦਾ ਇਸਤੇਮਾਲ ਕਰਾਂ। ਆਮ ਆਪਣੇ ਸਟੋਰਾਂ ਤੇ ਮਿਲ ਜਾਂਦਾ, ਬੜੀ ਸਸਤੀ ਜੀ ਚੀਜ਼ ਹੈ, $2-3 ਦਾ ਮੇਰੇ ਖਿਆਲ $3-4 ਦਾ ਪੈਕਟ ਆ ਜਾਂਦਾ 100 ਗ੍ਰਾਮ ਦਾ। ਇਹਦਾ ਡਿਲ ਸੀਡਸ ਨੂੰ ਲੈ ਕੇ ਇਹਦਾ ਪਾਊਡਰ ਬਣਾ ਕੇ ਰੱਖ ਲਓ, ਇਹਦਾ ਇੱਕ ਚਮਚਾ ਸਵੇਰੇ ਇੱਕ ਸ਼ਾਮ ਦੇਣਾ, ਜਦੋਂ ਪੀਰੀਅਡ ਨਹੀਂ ਆ ਰਹੇ। ਇਹਨੂੰ ਤੁਹਾਨੂੰ ਹਾਰਮੋਨ ਦੇਣ ਦੀ ਲੋੜ ਹੀ ਨਹੀਂ ਹੈ। ਅਸੀਂ ਐਲੋਪੈਥਿਕ ਹਾਰਮੋਨ ਦਿੰਦੇ ਹਾਂ, ਉਹਨਾਂ ਦੇ ਆਪਣੇ ਸਾਈਡ ਇਫੈਕਟ ਨੇ। ਇਹ ਇੱਕ ਬੜਾ ਨੈਚੁਰਲ ਟ੍ਰੀਟਮੈਂਟ ਹੈ ਜਿਹੜੇ ਐਮੀਨੋਰੀਆ ਦਾ, ਡਿਸਮੀਨੋਰੀਆ ਦਾ, ਯੰਗ ਲੜਕੀਆਂ ਲਈ ਜਿਹਨਾਂ ਨੂੰ PCOD ਦੀ ਸ਼ਿਕਾਇਤ ਹੈ, ਉਹਦੇ ਲਈ ਨੈਚੁਰਲ ਟ੍ਰੀਟਮੈਂਟ ਹੈ ਡਿਲ ਸੀਡਸ।
ਅਜਵਾਇਣ
ਔਰ ਜੀਰੇ ਦੇ ਵਿਚਲਾ ਸਾਈਜ਼ ਹੁੰਦਾ ਬਿਲਕੁਲ।
ਅਜਵਾਇਣ ਬੀਜੀ ਸੀਗੀ ਇਸ ਵਾਰ ਘਰੇ, ਤੇ ਉਹ ਅਜਵਾਇਣ ਨੀ ਬਣੀਗੀ, ਤੇ ਉਹ ਮੈਨੂੰ ਮਾਤਾ ਨੇ ਦੱਸਿਆ ਕਿ ਇਹੀ ਬੂਟਾ ਅਜਵਾਇਣ ਦਾ ਨੀ ਗਾ, ਇਹ ਤਾਂ ਉਹਨੇ ਸੋਏ ਦਾ ਹੀ ਨਾਂ ਲਿਆ ਸੀ, ਕੁਛ ਸੋਏ ਕਿਹਾ ਸੀ ਉਹਨੇ।
ਹਾਂਜੀ ਸੋਏ ਹੁੰਦੇ ਆ ਜੀ,
ਉਹਦਾ ਅਜਵਾਇਣ ਦੇ ਬੂਟੇ ਤੇ। ਉਹ ਕਹਿੰਦੀ ਸੀ ਜੇ ਤੁਸੀਂ ਇਹਨੂੰ ਏਦਾਂ ਬੀਜੋਗੇ ਤਾਂ ਅਜਵਾਇਣ ਬਣੂਗੀ, ਏਦਾਂ ਬੀਜੋਗੀ ਤਾਂ ਸੋਏ ਬਣ ਜਾਣਗੇ, ਤੇ ਸੋਏ ਬਣ ਗਏ ਇਹ।
ਨਹੀਂ ਉਹ ਬੀਜੇ ਸੋਏ ਦੇ ਹੋਣਗੇ ਜੀ ਉਹ।
ਅੱਛਾ
ਦੇਖ, ਹਾਂ ਬੀਜੇ ਸੋਏ ਦੇ ਹੋਣਗੇ, ਬੜਾ ਘੱਟ ਫਰਕ ਹੁੰਦਾ ਇਹਨਾਂ ਦੇ ਵਿੱਚ।
ਮੈਨੂੰ ਯਾਦ ਆ ਗਿਆ ਕਿਉਂਕਿ ਇਸ ਵਾਰ ਬੀਜੀ ਮੈਂ ਅਜਵਾਇਣ ਸੀਗੀ ਤੇ ਉੱਗੇ ਸੋਏ ਸੀਗੇ, ਤੇ ਮਾਤਾ ਨੇ ਮੈਨੂੰ ਦੱਸਿਆ ਕਿ ਵੀ ਨਹੀਂ ਇਹ ਤੂੰ ਗਲਤ ਬੀਜੀ ਆ, ਇਹ ਅਜਵਾਇਣ ਨਹੀਂ ਹੈ।
ਨਹੀਂ ਬੀਜਣ ਦੇ ਵਿੱਚ ਨੀ, ਉਹ ਤੁਹਾਡੀ ਜਿਹੜੀ ਸਿਲੈਕਸ਼ਨ ਸੀਗੀ ਬੀਜਾਂ ਦੀ, ਉੱਥੇ ਥੋੜੀ ਜਿਹੀ ਮਿਸਟੇਕ ਹੋਈ ਹੋਣੀ ਹੈ, ਉਹ ਤੁਹਾਡੇ ਕੋਲ ਬੀਜੇ ਸੋਏ ਦੇ ਆ ਗਏ ਹੋਣੇ ਹੁਣ, ਤੇ ਬੜੇ ਬਹੁਤ ਥਿਨ ਮਾਰਜਨ ਹੁੰਦਾ ਇਹਨਾਂ ਦੋਨਾਂ ਦੇ ਵਿੱਚ। ਔਰ ਇਹ ਜਿਹੜੇ ਬੀਜ ਨੇ ਬੜਾ ਕਮਾਲ ਰੋਲ ਹੈ ਜੀ, ਖਾਸ ਕਰਕੇ ਯੰਗ ਲੜਕੀਆਂ ਦੇ ਹਾਰਮੋਨਸ ਨੂੰ ਬੈਲੈਂਸ ਕਰਨ ਲਈ ਕਮਾਲ ਦੀ ਚੀਜ਼ ਹੈ, ਔਰ ਕੋਈ ਸਾਈਡ ਇਫੈਕਟ ਨਹੀਂ ਹੈ, ਘਰੇਲੂ ਨੁਸਖਾ ਹੈ, ਔਰ ਬੜਾ ਸਸਤੇ $3-4
ਨੂੰ ਲੈਣ ਦਾ ਕੀ ਢੰਗ ਹੈ ਇਹਨਾਂ ਨੂੰ?
ਇਹਨਾਂ ਨੂੰ ਲੈਣ ਦਾ ਢੰਗ ਇਹੀ ਹੈ, ਤਾਂ ਪਾਊਡਰ ਬਣਾ ਕੇ ਰੱਖੋ, ਮਿਕਸੀ ਦੇ ਵਿੱਚ ਪਾਊਡਰ ਬਣ ਜਾਂਦਾ, ਅੱਧਾ ਪੌਣਾ ਚਮਚਾ, ਇੱਕ ਚਮਚੇ ਤੱਕ ਲੈ ਸਕਦੇ ਨੇ, ਡਿਪੈਂਡਿੰਗ ਅਪੋਨ ਦਾ ਵੇਟ, ਜੇ ਵੇਟ ਥੋੜਾ ਜ਼ਿਆਦਾ ਹੈ ਥੋੜੀ ਜਿਹੀ ਡੋਜ਼ ਜ਼ਿਆਦਾ ਲੈਣੀ ਪਊਗੀ, ਵੇਟ ਘੱਟ ਹੈ ਤਾਂ ਅੱਧਾ ਚਮਚਾ ਜਾਂ ਪੌਣਾ ਚਮਚਾ ਪਾਣੀ ਨਾਲ ਲੈਣਾ ਜੀ, ਸਵੇਰੇ ਸ਼ਾਮ 2 ਵਾਰ 1-2 ਮਹੀਨੇ ਲਗਾਤਾਰ ਲਓ, ਇਹਦੇ ਨਾਲ ਪੀਰੀਅਡਸ ਰੈਗੂਲਰ ਹੋ ਜਾਂਦੇ ਨੇ, ਜੇ ਪੀਰੀਅਡਸ ਦੇ ਦੌਰਾਨ ਯੰਗ ਲੜਕੀਆਂ ਨੂੰ ਪੇਨ ਹੁੰਦੀ ਹੈ ਉਹ ਵੀ ਪੇਨ ਘੱਟ ਜਾਂਦੀ ਹੈ ਜੀ।
ਆਲਰਾਈਟ ਡਾਕਟਰ ਸਾਹਿਬ, 416-804-1500 ਇਹਨਾਂ ਨੰਬਰ ਹੈ, 416-804-1500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ, ਔਰ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਤੁਸੀਂ ਆਯੁਰਵੈਦਿਕ ਰਾਹੀਂ ਕੋਈ ਵੀ ਤੁਸੀਂ ਆਪਣੀ ਕਿਸੇ ਬਿਮਾਰੀ ਦਾ ਇਲਾਜ ਕਰਾਉਣਾ ਤਾਂ ਡਾਕਟਰ ਹਰੀਸ਼ ਵਰਮਾ ਜੀ ਤੁਹਾਡੀ ਸੇਵਾ ਚ ਹਾਜ਼ਰ ਨੇ। ਕੀ ਕਹਿਣਾ ਚਾਹੁੰਦੇ ਡਾਕਟਰ?
ਬਸ ਮੈਂ ਇਹੀ ਦੱਸਣਾ ਸੀ ਜੀ ਕਿ PCOD ਬਾਰੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ, ਕਿਉਂਕਿ ਇਹ ਇੱਕ ਬੜੀ ਸਪੈਸ਼ਲ ਬਿਮਾਰੀ ਹੈ, ਇਹਦਾ ਨਾਮ ਹੈ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼, ਇਹਨੂੰ ਅਸੀਂ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਵੀ ਕਹਿ ਦਿੰਦੇ ਹਾਂ, ਕਿਉਂਕਿ ਇਹ 'ਚ ਮਲਟੀਪਲ ਅਲੱਗ ਅਲੱਗ ਤਰ੍ਹਾਂ ਦੇ ਸਿਮਟਮ ਹੁੰਦੇ ਨੇ, ਕਈ ਬਾਡੀ ਦੇ ਕਈ ਸਿਸਟਮਸ ਦੇ ਸਿਮਟਮ ਹੁੰਦੇ ਨੇ ਜਿਹਨੂੰ, ਜਿਹਦੇ ਕਰਕੇ ਸਿੰਡਰੋਮ ਵੀ ਕਿਹਾ ਜਾਂਦਾ ਹੈ, PCOS। ਸੋ ਇਹਦੇ ਬਾਰੇ ਜੇ ਕਿਸੇ ਨੇ ਜਾਣਕਾਰੀ ਲੈਣੀ ਹੈ ਮੈਨੂੰ ਕਾਲ ਕਰ ਲਓ, ਮੇਰੀ ਵਾਈਫ ਵੀ ਡਾਕਟਰ ਹੈ, ਉਹਨੂੰ ਵੀ ਕਾਲ ਕਰ ਸਕਦੇ ਹੈ। ਸੋ ਅਸੀਂ ਆਪਣੇ ਕਲੀਨਿਕ ਦੇ ਵਿੱਚ ਇਹਨਾਂ ਪੇਸ਼ੈਂਟਸ ਨੂੰ ਅਟੈਂਡ ਕਰਦੇ ਹਾਂ, ਜੇ ਕਿਸੇ ਨੇ ਕਲੀਨਿਕ ਦੇ ਵਿੱਚ ਅਪੁਆਇੰਟਮੈਂਟ ਬਣਾਉਣੀ ਹੈ, 600-646-1111 ਇਹ ਨੰਬਰ ਹੈ ਜੀ ਕਲੀਨਿਕ ਦਾ, ਇਹਦੇ ਤੇ ਕਾਲ ਕਰਕੇ ਅਪੁਆਇੰਟਮੈਂਟ ਆਪਣੀ ਬੁੱਕ ਕਰ ਸਕਦੇ ਜੀ।
ਡਾਕਟਰ ਸਾਹਿਬ, 2 ਕਾਲਰ ਵੀ ਨੇ ਸਾਡੇ ਨਾਲ, ਪਰ ਮੈਂ ਕਾਲਰ ਆਨ ਦੀ ਨਹੀਂ ਕਰ ਪਾਵਾਂਗਾ, ਹੁਣ ਆਪਣੇ ਪਾਸ ਸਮਾਂ ਨਹੀਂ ਹੈ, ਤੇ ਫਿਰ ਕਿਸ ਦਿਨ ਖੁੱਲੀਆਂ ਗੱਲਾਂ ਤੁਹਾਡੇ ਨਾਲ ਸੋਤੇ ਦੀਆਂ ਕਰਾਵਾਂਗੇ। ਧੰਨਵਾਦ ਤੁਹਾਡੀ ਇਨਫੋਰਮੇਸ਼ਨ ਦੇ ਲਈ।
ਥੈਂਕ ਯੂ ਸਰ, ਥੈਂਕ ਯੂ,
ਥੈਂਕ ਯੂ ਜੀ। ਔਰ ਜਸਟੂਰ ਸਮੇਂ ਜਸੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਪ ਸਿੰਘ, ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ, ਔਰ ਜਾਂਦੇ ਜਾਂਦੇ ਇੱਕ ਬੜੀ ਵਧੀਆ ਲਾਸਟ ਹਫਤੇ ਦੇ ਵਿੱਚ ਇੱਕ ਲਿਸਟਿੰਗ ਕੱਢੀ, ਤੇ ਨਾਲ ਦੀ ਨਾਲ ਲਿਸਟਿੰਗ ਕੱਢਦੇ ਸਾਰ ਹੀ ਉਸ ਨੂੰ ਤੁਸੀਂ ਸੈਲ ਕਰ ਦਿੱਤਾ ਤੇ ਇੱਕ ਦਿਨ ਦੇ ਵਿੱਚ।
ਜੀ ਜਗਦੀਪ ਸਿੰਘ, ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਸਾਰੇ ਸਰੋਤਿਆਂ ਦਾ, ਬਾਇਰਸ ਦਾ, ਜਿਹੜੇ ਸਾਡੇ ਤੇ ਟਰਸਟ ਕਰਦੇ ਆ, ਯਕੀਨ ਕਰਦੇ ਆ, ਜਿਨ੍ਹਾਂ ਨੇ ਸਾਡਾ 2021 ਬਹੁਤ ਵਧੀਆ ਸਾਡਾ ਸਾਥ ਦਿੱਤਾ, ਤੇ ਅਸੀਂ ਇਸੇ ਉਮੀਦ ਨਾਲ 2022 ਦੇ ਵਿੱਚ ਪੈਰ ਰੱਖਣ ਜਾ ਰਹੇ ਹਾਂ ਕਿ ਇਹੋ ਹੀ ਉਮੀਦ ਸਾਡੇ ਤੋਂ ਰੱਖਣ, ਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੀ ਹਰ ਇੱਛਾ ਪੂਰੀ ਕਰਨ ਦੀ ਆਪਣੇ ਵੱਲੋਂ, ਓਨੈਸਟੀ ਐਨ ਇਮਾਨਦਾਰੀ ਦੇ ਨਾਲ ਉਹਨਾਂ ਦੀ ਹੈਲਪ ਕਰਾਂਗੇ ਜੀ, ਜੋ ਕੁਝ ਸਾਡੇ ਵੱਸ ਦੇ ਵਿੱਚ ਹੋਇਆ ਅਸੀਂ ਉਹਨਾਂ ਦੀ ਹੈਲਪ ਕਰਨ ਲਈ ਕਰਾਂਗੇ
ਜੀ। ਸੋ ਐਰਨ ਦੇ ਵਿੱਚ ਇੱਕ ਪ੍ਰੋਪਰਟੀ ਆਈ ਸੀ 16.5 acre ਦੀ, ਜਿਹੜੀ ਕਿ ਇੱਕ ਦਿਨ ਦੇ ਵਿੱਚ ਹਜੇ ਅਸੀਂ ਲਿਸਟ ਕੀਤੀ ਤੇ ਇੱਕ ਦਿਨ ਅਨਾਊਂਸ ਕੀਤੀ ਤੇ ਅਗਲੇ ਦਿਨ ਆਪਣੇ ਹੀ ਬਾਇਰਸ ਨੇ ਉਹਨਾਂ ਨੂੰ ਖਰੀਦ ਲਿਆ ਤੇ ਲਗਾਤਾਰ ਆਫਰਾਂ ਜਿਹੜੀਆਂ ਅਗਲੇ ਦਿਨ ਹੀ ਆ ਗਈਆਂ ਸੀਗੀਆਂ। ਤੁਸੀਂ ਕੋਈ ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਜਸਤੂਰ ਦਾ ਨੰਬਰ 647-242-8667 6472-4286-67 ਇਹਨਾਂ ਦਾ ਨੰਬਰ ਹੈ। ਆਲਰੇਡੀ ਅਗਲੀ ਪ੍ਰੋਪਰਟੀ ਹੈ ਜਿਹੜੀ 67 acre ਦੀ ਹੈ, 5.2 million ਦੀ ਲਿਸਟ ਕੀਤੀ ਹੈ, MLS ਦੇ ਉੱਤੇ ਪਈ ਹੈ, ਡਿਕਸੀ ਐਂਡ ਓਲਡ ਬੇਸ ਦੇ ਉੱਤੇ ਇਹ ਪ੍ਰੋਪਰਟੀ ਹੈ, ਔਰ ਇਹਦੇ 'ਚ ਇੱਕ ਘਰ ਆਲਰੇਡੀ ਹੈਗਾ ਤੇ ਦੋ ਵੱਡੀਆਂ ਇਹਦੇ 'ਚ ਬਿਲਡਿੰਗਾਂ ਨੇ, $8200 ਇਹਨਾਂ ਦੇ ਵਿੱਚੋਂ ਰੈਂਟ ਆ ਰਿਹਾ ਵਾ। ਸੋ ਇੱਦਾਂ ਦੀਆਂ ਪ੍ਰੋਪਰਟੀਆਂ ਤੁਹਾਨੂੰ ਬਹੁਤ ਥੋੜ੍ਹੀਆਂ ਲੱਭਦੀਆਂ ਨੇ, ਜਿਹੜੀਆਂ 67 acre ਵੀ ਹੋਣ ਤੇ ਉਹਦੇ 'ਚੋਂ ਇਨਕਮ ਵੀ ਇਸ ਤਰ੍ਹਾਂ $8-9,000 ਦੀ ਇਨਕਮ ਵੀ ਜਿਹੜੀ ਜਨਰੇਟ ਹੁੰਦੀ ਹੋਵੇ, ਜਾਂ ਫਿਰ ਤੁਸੀਂ ਐਸੇ ਬਿਜ਼ਨਸ ਦੇ ਵਿੱਚ ਹੋ ਜਿਹੜੇ ਕਿ ਤੁਹਾਨੂੰ ਕੋਈ ਆਪਣਾ ਸਮਾਨ ਸਟੋਰੇਜ ਕਰਕੇ ਰੱਖਣ ਦੀ ਜ਼ਰੂਰਤ ਪੈਂਦੀ ਹੈ, ਉਹਦੇ ਲਈ ਇਹ ਵੱਡੀਆਂ ਬਿਲਡਿੰਗਾਂ ਅਵੇਲੇਬਲ ਨੇ, ਤੁਸੀਂ ਆਪਣੇ ਲਈ ਵੀ ਵਰਤ ਸਕਦੇ ਹੋ, ਫਿਊਚਰ 'ਚ ਵੱਡਾ ਘਰ ਵੀ ਇੱਥੇ ਬਣਾ ਸਕਦੇ ਹੋ। ਸੋ ਡਿਕਸੀ ਐਂਡ ਓਲਡ ਬੇਸ ਦੇ ਕਾਰਨਰ ਦੇ ਉੱਤੇ ਪ੍ਰੋਪਰਟੀ ਹੈ, ਇਹਦੇ ਲਈ ਜਸਤੂਰ ਦਾ ਨੰਬਰ ਹੈ 647-242-8667 6472-4286-67 ਤੇ ਕਾਲ ਕਰ ਲਿਓ। ਕੋਈ ਹੋਰ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ ਨਵੇਂ ਸਾਲ ਦੇ ਵਿੱਚ ਤੇ ਜਸਤੂਰ ਨੂੰ ਡੈਫੀਨੇਟਲੀ ਕਾਲ ਤੁਸੀਂ ਕਰ ਲੈਣੀ ਹੈ। ਨਾਲ ਦੀ ਨਾਲ ਅੱਜ ਅਸੀਂ ਆਫਿਸ ਦੇ ਵਿੱਚ ਹੋਵਾਂਗੇ ਸ਼ਾਮ ਤੱਕ, ਔਰ ਤੁਸੀਂ ਐਨੀ ਟਾਈਮ ਆ ਕੇ ਸਾਡੇ ਪਾਸੋਂ ਜੋ ਕੈਲਗਰੀ ਵਾਲਾ ਸਾਡਾ ਪ੍ਰੋਜੈਕਟ ਚੱਲ ਰਿਹਾ ਉਹਦੇ 'ਚ ਟਾਊਨ ਹਾਊਸ ਬੁੱਕ ਕਰਾਉਣਾ ਆ, ਤਾਂ ਉਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਲੈਣਾ। ਇਹ ਟਾਊਨ ਹਾਊਸ ਨੇ ਜਿਹੜੇ ਮੇਰੇ ਪਾਸ ਕੁਝ ਯੂਨਿਟਾਂ ਹੈਗੀਆਂ ਨੇ ਜਿਹੜੀਆਂ 2023 ਦੇ ਵਿੱਚ ਜਿਨ੍ਹਾਂ ਦੀ ਕਲੋਜ਼ਿੰਗ ਹੋਵੇਗੀ March 2023, January 2023 ਦੀ, ਔਰ ਇਹ 1565 ਸਕੇਅਰ ਫੁੱਟ ਤੇ 4 bedroom ਦੇ ਟਾਊਨ ਹਾਊਸ ਨੇ, 2-door ਕਾਰ ਗਰਾਜ ਹੈ ਇਹਨਾਂ ਦਾ, ਤੇ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਨੇ। ਸਿਰਫ 10% ਤੁਸੀਂ ਇਹਨਾਂ ਦਾ ਡਾਊਨ ਦੇਣਾ, 5% ਤੁਸੀਂ ਸਾਈਨਿੰਗ ਦੇ ਉੱਤੇ, ਤੇ 5% ਤੁਸੀਂ ਡਾਊਨ ਦੇਣਾ ਇਹਨਾਂ ਦਾ 3 months ਦੇ ਬਾਅਦ, ਤੇ ਬਾਕੀ 2023 ਦੇ ਵਿੱਚ 2 years ਦੀ ਇਹਨਾਂ ਦੀ ਕਾਂਡੋ ਮੇਨਟੇਨੈਂਸ ਫੀ ਹੈ ਜਿਹੜੀ ਉਹ ਵੇਵਡ ਹੈ 2025 ਤੱਕ, ਤੇ ਨਾਲ ਦੀ ਨਾਲ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਤੁਹਾਡੀ ਇਸ ਪ੍ਰੋਪਰਟੀ ਦਾ ਟੇਕ ਕੇਅਰ ਕਰੇਗੀ, ਰੈਂਟ ਤੇ ਚੜਾ ਦੇਗੀ ਤੁਹਾਨੂੰ। ਸੋ ਗੁੱਡ ਲੋਕੇਸ਼ਨ ਦੇ ਉੱਤੇ, ਕੈਲਗਰੀ ਦੀ ਨਾਰਥ ਈਸਟ ਸਾਈਡ ਦੇ ਉੱਤੇ ਬਹੁਤ ਵਧੀਆ ਇਹ ਕੰਪਲੈਕਸ ਆ ਟਾਊਨ ਹਾਊਸ ਦਾ ਜਿਹੜਾ ਬਣ ਰਿਹਾ ਵਾ, ਉਹਦੇ 'ਚ ਤੁਸੀਂ ਆਪਣਾ ਟਾਊਨ ਹਾਊਸ ਬੁੱਕ ਕਰਾ ਸਕਦੇ ਹੋ, ਔਰ ਫਿਊਚਰ 'ਚ ਵਧੀਆ ਤੁਹਾਨੂੰ ਇਸ ਦਾ ਐਪਰੀਸ਼ੀਏਸ਼ਨ ਹੋਵੇਗੀ। ਗਰੋਥ ਦਾ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ ਇਸ ਏਰੀਆ ਦੇ ਵਿੱਚ। ਨੰਬਰ ਮੇਰਾ 416-970-5005, ਜਸਤੂਰ ਦਾ ਨੰਬਰ 647-242-8667 6472-4286-67। ਅਪਲਾਇੰਸਸ ਇਸ ਦੇ ਵਿੱਚ ਅਸੀਂ ਇੰਕਲੂਡ ਕਰ ਰਹੇ ਹਾਂ, ਪਲੱਸ ਤੁਹਾਨੂੰ ਇਸ ਕੁਆਰਟਸ ਕਾਊਂਟਰ ਟੌਪ ਦੇ ਰਹੇ ਹਾਂ। 2 tarikh ਨੂੰ ਅਸੀਂ ਇਸ ਦਾ ਓਪਨ ਹਾਊਸ ਕੋਰਟਯਾਰਡ ਮੈਰੀਅਟ ਹੋਟਲ ਦੇ ਵਿੱਚ ਰੱਖਿਆ, 1 tarikh ਨੂੰ ਸੈਟਰਡੇ ਆਪਣੇ ਆਫਿਸ ਦੇ ਵਿੱਚ ਹੀ ਬਾਏ ਅਪੋਇੰਟਮੈਂਟ ਮਿਲਾਂਗੇ। ਸੋ ਅਗੇਨ ਜਸਤੂਰ ਦਾ ਨੰਬਰ 647-242-8667, ਮੇਰਾ ਨੰਬਰ 416-970-5005। ਸਮਾਂ ਸਮਾਪਤੀ ਵੱਲ, ਚਾਚੀ ਲਈ ਆ ਗਿਆ
ਜੀ, ਜੀ ਜਗਦੀਪ ਸਿੰਘ ਸਤਿ ਸ਼੍ਰੀ ਅਕਾਲ,
ਆ ਗਿਆ, ਫਿਰ ਮਿਲਦੀ ਉਮੀਦ ਨਾਲ, ਸਤਿ ਸ਼੍ਰੀ ਅਕਾਲ।
You are listening to WTOR 770 AM, Youngstown, Toronto.
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕਰੋਨ ਹੁਣ ਓਨਟੈਰੀਓ ਵਿੱਚ ਹੈ। ਸਾਨੂੰ ਕੋਵਿਡ-19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ, ਜੋ ਸਾਨੂੰ ਸੁਰੱਖਿਅਤ ਰੱਖਦਾ ਹੈ। ਆਪਣੇ ਆਪ ਨੂੰ ਕੋਵਿਡ-19 ਤੋਂ ਬਚਾਓ। ontario.ca/covid-19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं। बेटी की सालगिरह के लिए या किसी भी मौका पर, रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को जहनी सुकून। रेमिटली ऐप डाउनलोड करें और अपने पहले ट्रांसफर पर खसूसी ऑफर से फायदा उठाएं। रेमिटली
ਹੁਣ ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਾਂ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰ ਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਸਖ਼ਤ ਮਿਹਨਤ ਨਾਲ ਕੰਮ ਕਰ ਰਹੇ ਆ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਉਵੇਂ ਸਖ਼ਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ। ਕੈਨੇਡਾ ਦੇ ਵੇਅਰ ਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰ ਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰ ਹਾਊਸ ਵਰਕਰਸ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
The biggest South Asian Media Group,